ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਬੈਰਾੜੀ ਮਹੱਲਾ ਚੌਥਾ, ਜਪ ਮਨ ਹਰ ਹਰ ਨਾਮ ਨਿਤ ਧਿਆਏ, ਜੋ ਇੱਛੇ ਸੋਈ ਫਲ ਪਾਵੇ, ਫਿਰ ਦੁੱਖ ਨ ਲਾਗੈ ਆਏ। ਜਪ ਮਨ ਹਰ ਹਰ ਨਾਮ ਨਿਤ ਧਿਆਏ, ਜੋ ਇੱਛੇ ਸੋਈ ਫਲ ਪਾਵੇ, ਫਿਰ ਦੁੱਖ ਨ ਲਾਗੈ ਆਏ। ਰਹਾਉ ਸੋ ਜਪ ਸੋ ਤਪ ਸਾ ਬ੍ਰਤ ਪੂਜਾ, ਜਿਤ ਹਰ ਸਿਉ ਪ੍ਰੀਤ ਲਗਾਏ, ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੇ, ਇੱਕ ਖਿਨ ਮਹਿ ਬਿਸਰ ਸਭ ਜਾਏ। ਤੂੰ ਬੇਅੰਤ ਸਰਬ ਕਲ ਪੂਰਾ, ਕਿਛ ਕੀਮਤ ਕਹੀ ਨਾ ਜਾਏ। ਨਾਨਕ ਸਰਣ ਤੁਮਾਰੀ ਹਰ ਜੀਉ, ਭਾਵੈ ਤਿਵੈ ਛਡਾਏ। ਤੂੰ ਬੇਅੰਤ ਸਰਬ ਕਲ ਪੂਰਾ, ਕਿਛ ਕੀਮਤ ਕਹੀ ਨਾ ਜਾਏ। ਨਾਨਕ ਸਰਣ ਤੁਮਾਰੀ ਹਰ ਜੀਉ, ਭਾਵੈ ਤਿਵੈ ਛਡਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਰਬ ਕਲਾ ਸਮਰਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰਾਂ ਦੇ ਅੰਮ੍ਰਿਤ ਬਚਨ ਗੁਰਬਾਣੀ ਕੀਰਤਨ ਆਪ ਜੀ ਨੇ ਸਰਵਣ ਕੀਤਾ। ਅੱਜ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਜੋ ਹੁਕਮ ਰੂਪ ਵਿੱਚ ਸ਼ਬਦ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਸ ਅੰਮ੍ਰਿਤ ਸ਼ਬਦ ਦੇ ਉਚਾਰਨ ਕਰਤਾ ਸੋਢੀ ਸੁਲਤਾਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੈਰਾੜੀ ਰਾਗ ਵਿੱਚ ਇਹ ਅੰਮ੍ਰਿਤ ਬੋਲ ਦਰਜ ਕੀਤਾ ਹੋਇਆ ਹੈ। ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦਾ ਹੁਕਮ ਦਾ ਮੁੱਖ ਵਾਕ ਦਾ ਜੋ ਵਿਚਾਰ ਦਾ ਮਰਕਜ਼ ਹੈ ਉਹ ਇਸ ਸ਼ਬਦ ਦੀਆਂ ਅੰਮ੍ਰਿਤ ਪਹਿਲੀਆਂ ਰਹਾਉ ਦੀਆਂ ਤੁਕਾਂ ਨੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਇਸ ਵਿੱਚ ਪਹਿਲਾ ਬਚਨ ਇਹ ਕਹਿੰਦੇ ਨੇ, ਜੇ ਤੂੰ ਇਨਸਾਨ ਚਾਹੁੰਦਾ ਮੇਰੇ ਮਨ ਦੀ ਇੱਛਾ ਪੂਰੀ ਹੋਵੇ ਤਾਂ ਫਿਰ ਇੱਕ ਕੰਮ ਕਰ, ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਜਪ, ਉਸ ਸਰਬ ਸ਼ਕਤੀਮਾਨ ਵਾਹਿਗੁਰੂ ਜੀ ਦਾ ਧਿਆਨ ਧਰ, ਤੇਰੇ ਮਨ ਦੀਆਂ ਇੱਛਾਵਾਂ ਮੁਰਾਦਾਂ ਵੀ ਪੂਰੀਆਂ ਹੋਣਗੀਆਂ। ਅਤੇ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਦੇ ਨੇ, ਫਿਰ ਤੈਨੂੰ ਕੋਈ ਦੁੱਖ ਵੀ ਨਹੀਂ ਵਿਆਪੇਗਾ। ਦੂਸਰਾ, ਇਹ ਸ਼ਬਦ ਵਿੱਚ ਦਾਤਾਰ ਦੇ ਬੋਲ ਨੇ ਕਿ ਉਹੀ ਜਪ, ਉਹੀ ਤਪ, ਉਹੀ ਸਿਮਰਨ, ਉਹੀ ਪੂਜਾ, ਉਹੀ ਸ੍ਰੇਸ਼ਟ ਧਰਮ ਦੇ ਕਰਮ ਨੇ ਕਿ ਜਿਨ੍ਹਾਂ ਦੇ ਨਾਲ ਲੱਗਿਆਂ ਪਾਰ ਬ੍ਰਹਮ ਪਰਮੇਸ਼ਵਰ ਦੇ ਪ੍ਰਤੀ ਪ੍ਰੀਤ ਭਾਵਨਾ ਪਿਆਰ ਪੈਦਾ ਹੋ ਜਾਏ। ਅਤੇ ਜੇ ਪਰਮਾਤਮਾ ਦਾ ਪਿਆਰ ਨਹੀਂ ਪੈਦਾ ਹੋਇਆ, ਉਹਦੇ ਬਾਰੇ ਪ੍ਰੀਤ ਨਹੀਂ ਪੈਦਾ ਹੋਈ, ਬਾਕੀ ਜਿਤਨੀ ਵੀ ਪ੍ਰੀਤ ਹੈ ਉਹ ਛਿੰਨ ਭੰਗਰ ਅਲਪ ਹੈ, ਉਸ ਪ੍ਰੀਤ ਦੇ ਜਾਂਦਿਆਂ ਦੇਰੀ ਨਿਖੀ। ਤੀਸਰਾ ਬਚਨ ਇਸ ਸ਼ਬਦ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦੀ ਸ਼ਕਤੀ ਦਾ ਅੰਤ ਨਹੀਂ, ਉਸ ਬੇਅੰਤ ਦਾ ਕਿਸੇ ਨੇ ਅੰਤ ਨਹੀਂ ਪਾਇਆ। ਹਾਂ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਦੇ ਸ਼ਰਨ ਵਿੱਚ ਆਏ ਹਾਂ, ਜਿਵੇਂ ਪਾਉਂਦਾ ਤੁਸੀਂ ਕਿਰਪਾ ਕਰਕੇ ਸਾਨੂੰ ਰੱਖ ਲਓ। ਅੱਜ ਇਹ ਸ਼ਬਦ ਦੇ ਮੈਂ ਸਿਰਫ ਸੰਖੇਪ ਜੈ ਭਾਵ ਤਾਂ ਪਹਿਲਾਂ ਅਰਜ਼ ਕਰ ਦੇਣਾ ਤਾਂ ਜੋ ਹਰ ਸਰੋਤੇ ਦੇ ਦਰਸ਼ਕ ਦੇ ਜ਼ਿਹਨ ਵਿੱਚ ਹੋਵੇ ਕਿ ਅੱਜ ਸ਼ਬਦ ਦੀ ਵਿਚਾਰ ਦਾ ਭਾਵ ਤੱਤ ਕੀ ਹੈ ਜਾਂ ਤੱਤ ਭਾਵ ਕੀ ਹੈ। ਆਓ, ਆਪ ਜਿਤਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਉਪਸਥਿਤ ਹੋ, ਜਿਤਨੇ ਆਪ ਦੇਸ਼ ਪ੍ਰਦੇਸ਼ ਘਰਾਂ ਵਿੱਚ ਬੈਠੇ ਸਤਿਗੁਰੂ ਦੇ ਦਰਬਾਰ ਤੋਂ ਕੀਰਤਨ ਵਿਚਾਰ ਰੋਜ਼ ਸਰਵਣ ਕਰਦੇ ਹੋ, ਆਪਣੇ ਅੰਦਰ ਨੂੰ ਆਪਾਂ ਟਿਕਾਉਣ ਦਾ ਯਤਨ ਕਰੀਏ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਅਸੀਸ ਬਖਸ਼ੋ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਜੀ, ਆਪਣੀ ਸ਼ਬਦ ਦੀ ਕਲਾ ਵਰਤਾਓ, ਆਪਣੀ ਰਹਿਮਤ ਵਿੱਚ ਵਰਤਾਓ, ਆਪ ਹੀ ਵਿਚਾਰ ਕਰਾ ਲਵੋ, ਪਿਆਰ ਅਦਬ ਨਾਲ ਅਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬੈਰਾੜੀ ਮਹੱਲਾ ਚੌਥਾ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 31 ਰਾਗਾਂ ਦੇ ਵਿੱਚ ਬੈਰਾੜੀ ਇੱਕ ਰਾਗ ਹੈ ਔਰ ਇਸ ਰਾਗ ਦੀਆਂ ਸੁਰਾਂ ਵਿੱਚ ਜਾਂ ਇਸ ਰਾਗ ਨੂੰ ਮਾਧਿਅਮ ਬਣਾ ਕੇ ਚੌਥੇ ਗੁਰਦੇਵ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਉਹਨਾਂ ਨੇ ਆਪਣੀ ਪਵਿੱਤਰ ਰਸਨਾ ਤੋਂ ਆਪਣੇ ਮੁਖਾਰਬਿੰਦ ਤੋਂ ਇਸ ਅੰਮ੍ਰਿਤ ਸ਼ਬਦ ਨੂੰ ਉਚਾਰਨ ਕੀਤਾ ਹੈ।
ਜਪ ਮਨ ਹਰ ਹਰ ਨਾਮ ਨਿਤ ਧਿਆਈ।
ਹਜ਼ੂਰ ਨੇ ਇਸ ਸ਼ਬਦ ਦੀ ਆਰੰਭਤਾ ਇਸ ਅੰਮ੍ਰਿਤ ਬੋਲ ਨਾਲ ਕੀਤੀ ਹੈ ਕਿ ਹੇ ਮੇਰੇ ਮਨ, ਜਪ ਮਨ ਹਰ ਹਰ ਨਾਮ ਨਿਤ ਧਿਆਏ। ਹੇ ਮੇਰੇ ਮਨ, ਤੂੰ ਰੋਜ਼ਾਨਾ ਉਸ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਮ ਨੂੰ ਜਪ। ਉਹ ਜਿਸ ਦਾ ਤੂੰ ਨਾਮ ਜਪ ਰਿਹਾ ਪਾਰ ਬ੍ਰਹਮ ਪਰਮੇਸ਼ਵਰ, ਨਿਤ ਉਸ ਦਾ ਹੀ ਤੂੰ ਧਿਆਨ ਧਰ। ਫਿਰ ਬੇਨਤੀ ਕਰਾਂ ਕਿ ਜਪ ਮਨ, ਹੇ ਮੇਰੇ ਮਨਾ, ਹਰ ਹਰ ਨਾਮ ਉਸ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਮ ਨੂੰ ਤੂੰ ਜਪ ਅਤੇ ਉਸ ਦਾ ਹੀ ਤੂੰ ਨਿਤਾ ਪ੍ਰਤੀ ਧਿਆਨ ਧਰ। ਜਦੋਂ ਉਸ ਪਰਮਾਤਮਾ ਦੇ ਵਾਹਿਗੁਰੂ ਜੀ ਦੇ ਨਾਮ ਨੂੰ ਤੂੰ ਜਪੇਂਗਾ, ਪਰਮਾਤਮਾ ਦੇ ਧਿਆਨ ਨੂੰ ਤੂੰ ਧਰੇਂਗਾ, ਤਾਂ ਇਸ ਦਾ ਫਲ ਕੀ ਮਿਲੇਗਾ? ਜੋ ਤੂੰ ਸਾਧਨਾ ਕਰ ਰਿਹਾ ਜਾਂ ਤੂੰ ਜਪ ਕਰ ਰਿਹਾ, ਪਰਮਾਤਮਾ ਵਾਹਿਗੁਰੂ ਦੇ ਧਿਆਨ ਵਿੱਚ ਰੋਜ਼ ਬੈਠਣਾ ਹੈ, ਅਤੇ ਇਸ ਦਾ ਫਲ ਤੈਨੂੰ ਪ੍ਰਾਪਤੀ ਕੀ ਹੋਵੇਗੀ? ਸਤਿਗੁਰੂ ਇਸ ਅੰਮ੍ਰਿਤ ਸ਼ਬਦ ਦੀ ਅਗਲੇਰੀ ਤੁਕ ਵਿੱਚ ਬਖਸ਼ਿਸ਼ ਕਰਦੇ ਹਨ।
ਜੋ ਇੱਛੇ ਸੋਈ ਫਲ ਪਾਵੇ।
ਇਸ ਦਾ ਬਖਸ਼ਿਸ਼ ਇਹ ਹੋਵੇਗੀ ਜੋ ਇੱਛਾ, ਜੋ ਤੇਰੇ ਮਨ ਵਿੱਚ ਇੱਛਾ ਪੈਦਾ ਹੋਵੇਗੀ, ਕੋਈ ਮੰਗ ਪੈਦਾ ਹੋਵੇਗੀ, ਕਿਸੇ ਚੀਜ਼ ਦੀ ਪ੍ਰਾਪਤੀ ਵਾਸਤੇ ਖਿਆਲ ਪੈਦਾ ਹੋਣਗੇ, ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਜਪ, ਉਹਦਾ ਧਿਆਨ ਰਾਤ ਰੋਜ਼ ਧਰ। ਜੋ ਤੂੰ ਮਨ ਵਿੱਚ ਇੱਛੇਗਾ ਉਸੇ ਫਲ ਦੀ ਤੈਨੂੰ ਪ੍ਰਾਪਤੀ ਹੋਵੇਗੀ।
ਫਿਰ ਦੁੱਖ ਨਾ ਲਾਗੈ ਆਈ।
ਕੇਵਲ ਮਨ ਦੀਆਂ ਇੱਛਾਵਾਂ ਹੀ ਪੂਰੀਆਂ ਨਹੀਂ, ਮਨ ਇੱਛਤ ਫਲ ਹੀ ਨਹੀਂ, ਫਿਰ ਤੇਰੇ ਮਨ ਨੂੰ ਦੁੱਖ ਨਹੀਂ ਪੋ ਸਕੇਗਾ, ਤੇਰੇ ਮਨ ਨੂੰ ਸਹਿਸਾ ਨਹੀਂ ਪੋ ਸਕੇਗਾ, ਤੇਰੇ ਮਨ ਨੂੰ ਚਿੰਤਾ ਝੋਰਾ ਰੰਚਕ ਮਾਤਰ ਵੀ ਅਸਰ ਨਹੀਂ ਕਰ ਸਕੇਗਾ, ਜੇ ਤੂੰ ਮੇਰੇ ਮਨਾ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਧਿਆਏਗਾ। ਇਹ ਇਸ ਸ਼ਬਦ ਦੀਆਂ, ਇਸ ਹਜ਼ੂਰ ਦੇ ਆਏ ਹੋਏ ਅੱਜ ਇਸ ਹੁਕਮਨਾਮੇ ਦੀਆਂ ਪਹਿਲੀਆਂ ਦੋ ਤੁਕਾਂ ਨੇ, ਅਤੇ ਸ਼ਬਦ ਦੀਆਂ ਰਹਾਓ ਦੀਆਂ ਤੁਕਾਂ ਵੀ ਹਜ਼ੂਰ ਨੇ ਇਹ ਹੀ ਦਰਜ ਕੀਤੀਆਂ। ਇਹ ਸਤਿਗੁਰਾਂ ਨੇ ਰਹਾਓ ਰੂਪ 'ਚ ਬਚਨ ਉਚਾਰਨ ਕੀਤੇ। ਦੇਖੋ ਹਰ ਇਨਸਾਨ ਦੇ ਅੰਦਰ ਦੀ ਇੱਕ ਇੱਛਾ ਹੁੰਦੀ ਹੈ ਕਿ ਜੋ ਕੁਝ ਮੈਂ ਆਪਣੇ ਅੰਦਰ ਤੋਂ ਲੋਚਾ ਰੱਖਣਾ ਵਾਂ, ਮੇਰੀ ਉਹ ਇੱਛਾ ਪੂਰੀ ਹੋਣੀ ਚਾਹੀਦੀ ਹੈ। ਕਈ ਵਾਰੀ ਇਨਸਾਨ ਇੱਛਾਵਾਂ ਦੀ ਪੂਰਤੀ ਦੇ ਲਈ ਅਨੇਕਾਂ ਤਰ੍ਹਾਂ ਦੇ ਕਰਮ ਕਰਨੇ ਸ਼ੁਰੂ ਕਰ ਦਿੰਦਾ ਹੈ, ਪਰ ਉਹਦੀਆਂ ਇੱਛਾ ਫਿਰ ਵੀ ਨਹੀਂ ਪੂਰੀਆਂ ਹੁੰਦੀਆਂ। ਪਰ ਧੰਨ ਗੁਰੂ ਰਾਮਦਾਸ ਬਖਸ਼ਿਸ਼ ਕਰਦੇ ਨੇ ਕਿ ਜੇ ਮੇਰੇ ਮਨ ਤੂੰ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਜਪੇ, ਜੇ ਪਰਮਾਤਮਾ ਦਾ ਨਿਤ ਤੂੰ ਧਿਆਨ ਧਰੇ, ਇੱਕ ਤਾਂ ਮਨ ਇੱਛੇ ਫਲ ਪ੍ਰਾਪਤ ਕਰੇਗਾ, ਅਤੇ ਦੂਸਰੀ ਗੱਲ ਤੇਰੇ ਜੀਵਨ ਵਿੱਚ ਤੈਨੂੰ ਸੋਗ ਦੁੱਖ ਚਿੰਤਾ ਝੋਰਾ ਕਦੀ ਵਿਆਪ ਨਹੀਂ ਸਕੇਗਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਦੋਂ ਅਸੀਂ ਪਾਠ ਕਰਨੇ ਪਿਆਰਿਓ, ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਤੇ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਤੂੰ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਜਪ, ਉਹਨੂੰ ਸਿਮਰ, ਉਸਨੂੰ ਆਰਾਧ, ਉਹਨੂੰ ਧਿਆ, ਉਹਨੂੰ ਬੋਲ, ਉਹਨੂੰ ਪੁਕਾਰ, ਉਹਦਾ ਚਿੰਤਨ ਕਰ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਕੋਈ ਸ਼ਬਦ, ਕੋਈ ਗੁਰੂ ਗ੍ਰੰਥ ਸਾਹਿਬ ਦਾ ਅੰਮ੍ਰਿਤ ਬੋਲ ਐਸਾ ਨਹੀਂ ਕਿ ਜਿਸ ਵਿੱਚ ਦਾਤਾਰ ਪਿਤਾ ਨੇ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਮ ਦਾ ਜ਼ਿਕਰ ਨਾ ਕੀਤਾ ਹੋਵੇ। ਹਰ ਇੱਕ ਅੰਮ੍ਰਿਤ ਬੋਲ ਵਿੱਚ ਸਤਿਗੁਰੂ ਨਾਮ ਦਾ ਜ਼ਿਕਰ ਕਰਦੇ। ਦਾਸ ਨੇ ਇੱਕ ਵਾਰ ਇੱਥੇ ਹੀ ਅਰਜ਼ ਕਰਦਿਆਂ ਕਿਹਾ ਸੀ ਕਿ ਨਾਮ ਇੱਕ ਬੜਾ ਗਹਿਰਾ ਵਿਸ਼ਾ ਹੈ। ਪਹਿਲੀ ਗੱਲ ਕਿ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦਾ ਨਾਮ ਹੈ ਕੀ, ਸਿਰਫ ਸੰਖੇਪ ਜਿਹਾ ਕਿਉਂਕਿ ਜ਼ਿਆਦਾ ਡਿਟੇਲ 'ਚ ਅਰਜ਼ ਨਹੀਂ ਕਰ ਸਕਾਂਗਾ। ਇੱਕ ਦੋ ਸ਼ਬਦ ਅਸੀਂ ਵਰਤਨੇ ਆ, ਇੱਕ ਸ਼ਬਦ ਹੈ ਨਾਮ ਅਤੇ ਇੱਕ ਸ਼ਬਦ ਹੈ ਨਾਮੀ। ਇੱਕ ਸ਼ਬਦ ਕਹਿ ਹੁਕਮ ਅਤੇ ਇੱਕ ਸ਼ਬਦ ਕਹਿ ਹੁਕਮੀ। ਨਾਮੀ ਦਾ ਅਰਥ ਹੈ ਜਿਸ ਦਾ ਨਾਮ ਆਪਾਂ ਪੁਕਾਰਨੇ ਪਏ ਹਾਂ, ਅਤੇ ਨਾਮ ਦੇ ਅਰਥ ਅਸੀਂ ਇਉਂ ਕਰ ਲਈਏ ਕਿ ਜਿਸ ਦਾ ਅੱਖਰਾਂ ਰਾਹੀਂ ਸ਼ਬਦਾਂ ਰਾਹੀਂ ਅਸੀਂ ਨਾਮ ਰੱਖ ਦਿੱਤਾ ਹੈ। ਨਾਮ ਅਤੇ ਨਾਮੀ ਆਪਸ ਵਿੱਚ ਸੰਯੁਕਤ ਨੇ। ਅਗਲੀ ਬੇਨਤੀ, ਹੁਕਮ ਅਤੇ ਹੁਕਮੀ। ਹੁਕਮੀ ਦਾ ਅਰਥ ਹੈ ਹੁਕਮ ਕਰਨ ਵਾਲਾ, ਅਤੇ ਹੁਕਮ ਦਾ ਅਰਥ ਹੈ ਜਿਸ ਸ਼ਕਤੀ ਰਾਹੀਂ ਸਭ ਕੁਝ ਵਰਤਦਾ ਪਿਆ ਹੈ। ਹੁਕਮੀ ਹੈ ਪਾਰ ਬ੍ਰਹਮ ਪਰਮੇਸ਼ਵਰ, ਨਾਮੀ ਹੈ ਅਕਾਲ ਪੁਰਖ ਵਾਹਿਗੁਰੂ। ਹੁਕਮ ਅਤੇ ਹੁਕਮੀ ਆਪਸ ਵਿੱਚ ਅਭੇਦ ਨੇ, ਨਾਮ ਅਤੇ ਨਾਮੀ ਆਪਸ ਵਿੱਚ ਅਭੇਦ ਨੇ। ਅਤੇ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬੋਲ ਨੇ ਕਿ ਜਦੋਂ ਵੀ ਕੋਈ ਪਰਮਾਤਮਾ ਦੇ ਨਾਮ ਨੂੰ ਪੁਕਾਰੇਗਾ, ਸੱਚ ਇਵੇਂ ਉਹਦਾ ਰਿਸ਼ਤਾ, ਉਹਦਾ ਸੰਬੰਧ ਉਸ ਨਾਮੀ ਪਾਰ ਬ੍ਰਹਮ ਪਰਮੇਸ਼ਵਰ ਨਾਲ ਬਣ ਜਾਏਗਾ। ਨਾਮ ਅਸਲ 'ਚ ਕੀ ਹੈ? ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨੇ ਅਤੇ ਮਹਾਰਾਜ ਜੀ ਨੇ ਇੱਕ ਸ਼ਬਦ ਕਿਹਾ, ਕੋਈ ਥਾਂ ਐਸੀ ਨਹੀਂ ਜਿਸ ਜਗ੍ਹਾ 'ਤੇ ਪਰਮਾਤਮਾ ਦਾ ਨਾਮ ਨਹੀਂ। ਥੋੜ੍ਹਾ ਜਿਹਾ ਬਰੀਕੀ ਨਾਲ ਮੇਰੀ ਬੇਨਤੀ ਇਹ ਸੁਣਿਓ, ਕਿਉਂਕਿ ਆਪਾਂ ਤਾਂ ਕਹਾਂਗੇ ਅਸੀਂ ਵਾਹਿਗੁਰੂ ਸ਼ਬਦ ਜਪਣੇ, ਹਿੰਦੂ ਵੀਰ ਕਹਿਣਗੇ ਅਸੀਂ ਰਾਮ ਕਹਿੰਦੇ ਹਾਂ, ਗੋਪਾਲ ਕਹਿੰਦੇ ਹਾਂ, ਹਰੇ ਕ੍ਰਿਸ਼ਨਾ ਹਰੇ ਰਾਮਾ ਕਹਿੰਦੇ ਹਾਂ, ਮੁਸਲਮਾਨ ਵੀਰ ਅੱਲਾਹੂ ਅਕਬਰ ਦਾ ਜ਼ਿਕਰ ਕਰਨਗੇ। ਪਿਆਰਿਓ, ਇਹ ਸੱਚ ਇਵੇਂ ਸਾਡੇ ਧਰਮਾਂ ਨੇ ਅੱਖਰਾਂ ਦੇ ਰਾਹੀਂ ਉਸ ਪਰਮ ਸ਼ਕਤੀ ਦੇ ਨਾਮ ਨੂੰ ਬਿਆਨਣ ਦਾ ਯਤਨ ਕੀਤਾ ਤਾਂ ਜੋ ਅੱਖਰੀ ਨਾਮ ਜਪ ਕੇ ਬੰਦਾ ਉਸ ਨਾਮੀ ਵਿੱਚ ਅਭੇਦ ਹੋ ਸਕੇ। ਪਰ ਫਿਰ ਮੈਂ ਬੇਨਤੀ ਕਰਾਂ, ਕੋਈ ਜਗ੍ਹਾ ਐਸੀ ਨਹੀਂ ਜਿੱਥੇ ਨਾਮ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬੋਲ, ਜਦੋਂ ਅਸੀਂ ਆਸਾ ਕੀ ਵਾਰ ਦਾ ਪਾਠ ਕਰਨੇ ਹਾਂ ਅਤੇ ਆਸਾ ਕੀ ਵਾਰ ਦੀ ਪਹਿਲੀ ਪੌੜੀ ਦੀਆਂ ਪਹਿਲੀਆਂ ਤੁਕਾਂ, ਪਹਿਲੀ ਪੌੜੀ ਦੀ ਪਹਿਲੀ ਤੁਕ, ਉਹਦੇ ਵਿੱਚ ਬੜਾ ਸਪਸ਼ਟ ਹੋ ਜਾਂਦਾ ਨਾਮ ਹੈ ਕੀ। ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਇਹ ਪਵਿੱਤਰ ਸ਼ਬਦ, ਇਹ ਬੋਲ ਨੇ ਕਿ ਆਪੀ ਨੇ ਆਪ ਸਾਜਿਓ, ਉਹਨੇ ਆਪਣੇ ਆਪ ਨੂੰ ਆਪ ਸਾਜੇ। ਪਰ ਇੱਥੇ ਥੋੜ੍ਹੀ ਜਿਹੀ ਬੇਨਤੀ ਮੈਂ ਕਰਾਂ, ਜਦੋਂ ਆਪੀ ਨੇ ਆਪ ਸਾਜਿਓ ਆਇਆ, ਇਹ ਮਤ ਸੋਚਣਾ ਵੀ ਸਾਜਣ ਤੋਂ ਪਹਿਲਾਂ ਉਹ ਹੈ ਹੀ ਨਹੀਂ ਸੀ, ਕਿਉਂਕਿ ਜਦੋਂ ਇੱਥੇ ਲੱਭ ਜਾਇਆ ਨਾ ਆਪੀ ਨੇ ਆਪ ਸਾਜਿਓ, ਆਮ ਤੌਰ 'ਤੇ ਮਨ 'ਚ ਆਏਗਾ ਇਹਦਾ ਮਤਲਬ ਜਿਹਨੇ ਆਪੀ ਨੇ ਆਪ ਸਾਜਿਆ ਹੈ ਉਦੋਂ ਪਹਿਲਾਂ ਕੀ ਸੀ। ਦਾਸ ਇੱਥੇ ਬੇਨਤੀ ਕਰਦਾ ਹੁੰਦਾ ਕਿ ਆਪੀ ਨੇ ਆਪ ਸਾਜਿਓ ਦਾ ਭਾਵ ਇਹ ਹੈ ਕਿ ਜੋ ਅਫੁਰ ਸੀ, ਜੋ ਨਿਰਗੁਣ ਸੀ, ਜੋ ਨਿਰਾਕਾਰ ਸੀ, ਸੱਚ ਇਵੇ ਜਦੋਂ ਉਹਨੇ ਆਪਣੇ ਆਪ ਨੂੰ ਸਾਕਾਰ ਕੀਤਾ, ਸਰਗੁਣ ਕੀਤਾ, ਉਹਦੇ ਲਈ ਸ਼ਬਦ ਗੁਰੂ ਨਾਨਕ ਸਾਹਿਬ ਨੇ ਵਰਤਿਆ ਹੈ ਸਾਜਿਓ। ਪਹਿਲਾਂ ਵੀ ਉਹ ਹੈ, ਪਰ ਪਿਆਰਿਓ ਉਹਨੇ ਜਦੋਂ ਆਪਣੇ ਆਪ ਨੂੰ ਸਾਕਾਰ ਕੀਤਾ, ਸਰਗੁਣ ਬਣਾਇਆ, ਸਫੁਰ ਹੋਇਆ, ਇਹਨੂੰ ਇਉਂ ਸਮਝ ਲਈਏ ਜਿਵੇਂ ਸਤਿਗੁਰੂ ਦੇ ਅੰਮ੍ਰਿਤ ਬੋਲਾਂ 'ਚ ਅਸੀਂ ਪੜ੍ਹਨੇ ਖਾਂ ਕਿ ਜਬ ਉਦ ਕਰਕ ਕਰਾਂ ਕਰਤਾਰਾ, ਜਦੋਂ ਉਹਨੇ ਸਿਰਜਣਾ ਸ਼ੁਰੂ ਕਰ ਦਿੱਤੀ। ਆਪਣਾ ਹੀ ਆਪਾ ਸਾਜਿਆ ਨਾ, ਕੀ ਆ ਜਿਹੜਾ ਸੰਸਾਰ ਹੈ ਉਸ ਆਪੀਨੇ ਤੋਂ ਵੱਖ ਹੈ? ਜਿੰਨੇ ਅਸੀਂ ਬੈਠੇ ਹਾਂ ਕੀ ਅਸੀਂ ਪਰਮਾਤਮਾ ਤੋਂ ਵੱਖ ਹੈ? ਸੱਚ ਇਵੇਂ ਅਸੀਂ ਪਰਮਾਤਮਾ ਤੋਂ ਕੋਈ ਵੀ ਵੱਖ ਨਹੀਂ, ਸਿਰਫ ਸਾਡੀ ਈਗੋ ਦੀ, ਹਉਮੈ ਦੀ, ਸਾਡੇ ਹੰਕਾਰ ਦੀ ਜਿਹੜੀ ਕੰਧ ਹੈ ਉਹਨੂੰ ਨੇੜੇ ਖੁੰਦਿਆਂ ਵੀ ਦੂਰੀ ਬਣਾਈ ਬੈਠੀ, ਕਿਉਂਕਿ ਹਉ ਹਉ ਭੀਤ ਭਇਓ ਹੈ ਵਿੱਚੋ, ਸੁੰਦ ਦੇਸ਼ ਨਿਕਟਾਇਓ। ਉਸਨੇ ਜਦੋਂ ਆਪਣੇ ਆਪ ਨੂੰ ਸਰਗੁਣ ਕੀਤਾ, ਸਰਾਕਾਰ ਸਾਕਾਰ ਕੀਤਾ, ਜਿਹਨੂੰ ਸਾਹਿਬ ਨੇ ਕਿਹਾ ਜਬ ਉਦਕਰਕ ਕਰਾ ਕਰਤਾਰਾ ਪਰਜਾ ਧਰਤ ਤਬ ਦੇ ਅਪਾਰਾ, ਉਹਨੇ ਜਦੋਂ ਸਾਕਾਰ ਕੀਤਾ। ਪਰ ਉਹ ਸਾਕਾਰ ਕਰਨ ਦੇ ਵਿੱਚ, ਉਹਨੇ ਸਿਰਜਣ ਦੇ ਵਿੱਚ ਸਭ ਤੋਂ ਪਹਿਲੀ ਕਿਹੜੀ ਆਪਣੀ ਸ਼ਕਤੀ ਪੈਦਾ ਕੀਤੀ? ਫਿਰ ਬੇਨਤੀ ਧਿਆਨ ਨਾਲ ਸੁਣਿਓ, ਮੈਂ ਪ੍ਰਕਰਨ ਤੋਂ ਦੂਰ ਨਹੀਂ ਜਾਵਾਂਗਾ ਕਿ ਮੇਰੇ ਮਨ ਤੂੰ ਪਰਮਾਤਮਾ ਦਾ ਨਾਮ ਜਪ, ਅਤੇ ਜਪਦਿਆਂ ਧਿਆਨ ਸਿਰਫ ਉਹਦਾ ਟਿਕਾ। ਹਜ਼ੂਰ ਕਹਿੰਦੇ ਨੇ ਜੋ ਇੱਛੇਗਾ ਉਹ ਫਲ ਤੈਨੂੰ ਮਿਲਣਗੇ। ਪਹਿਲਾਂ ਸਿਰਫ ਮੈਂ ਬੇਨਤੀ ਕਰਨੀ ਚਾਹੁੰਦਾ ਸੰਖੇਪ ਜੀ, ਨਾਮ ਸਾਹਿਬ ਦੇ ਬੋਲ ਨੇ ਆਪੀ ਨੇ ਆਪ ਸਾਜਿਓ, ਆਪਣੇ ਆਪ ਨੂੰ ਉਹਨੇ ਸਾਕਾਰ ਕੀਤਾ। ਕਿਸੇ ਨੇ ਆਰਡਰ ਨਹੀਂ ਦਿੱਤਾ ਕਿ ਤੂੰ ਵਿਸਤਾਰ ਕਰ, ਨਹੀਂ, ਉਹਦੀ ਆਪਣੀ ਮੌਜ ਸੀ। ਆਪੀ ਨੇ ਆਪ ਸਾਜਿਓ, ਅਤੇ ਉਸ ਸਾਜਣ ਲੱਗਿਆਂ ਜਿਸ ਸ਼ਕਤੀ ਨੂੰ, ਜਿਸ ਐਨਰਜੀ ਨੂੰ ਉਸ ਆਪੀ ਨੇ ਪੈਦਾ ਕੀਤਾ, ਉਹਨੂੰ ਗੁਰੂ ਨਾਨਕ ਸਾਹਿਬ ਜੀ ਨੇ ਨਾਮ ਸ਼ਬਦ ਕਿਹਾ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਰਚਿਓ ਨਾਉ, ਆਪਣੇ ਆਪ ਨੂੰ ਸਾਜਿਆ ਅਤੇ ਨਾਮ ਆਪਣੇ ਵਿੱਚੋਂ ਰਚਿਆ। ਫਿਰ ਬੇਨਤੀ ਸੁਣਿਓ, ਦੇਖੋ ਆ ਸੂਰਜ ਕਹਿ ਇੱਕ ਵਾਰ ਦਾਸ ਨੇ ਅਰਜ਼ ਕੀਤੀ ਸੀ, ਸੂਰਜ ਅਸਮਾਨ 'ਤੇ ਚੜ੍ਹਦਾ ਅਤੇ ਸਾਡੇ ਕੋਲ ਸੂਰਜ ਸਿੱਧਾ ਤਾਂ ਨਹੀਂ ਆ ਰਿਹਾ ਕਿ ਇਸ ਧਰਤੀ ਦੇ ਉੱਪਰ ਸੂਰਜ ਆਪ ਉਤਰ ਕੇ ਆ ਰਿਹਾ, ਪਰ ਅਸੀਂ ਸੂਰਜ ਤੋਂ ਬਿਨਾਂ ਕੋਈ ਵੀ ਖਾਲੀ ਨਹੀਂ। ਜਿਤਨੇ ਆਪਾਂ ਬੈਠੇ ਹਾਂ ਕਿ ਸਾਡਾ ਸੰਬੰਧ ਸੂਰਜ ਨਾਲ ਹੈ ਨਹੀਂ, ਸੂਰਜ ਸਾਡੇ ਤੋਂ ਕਰੋੜਾਂ ਕੋਹਾਂ ਦੂਰ ਹੈ, ਪਰ ਉਹਦੇ ਵਿੱਚੋਂ ਨਿਕਲਦੀ ਕੋਈ ਰੇਜ਼ ਕਿਰਨਾਂ ਉਹਦੇ ਨਾਲ ਸਾਡਾ ਸੰਬੰਧ ਬਣਿਆ ਹੋਇਆ। ਉਹ ਕਿਰਨ ਬਨਸਪਤੀ 'ਤੇ ਪੈ ਅਤੇ ਰਸ ਭਰ ਦਿੰਦੀ, ਉਹ ਫੁੱਲਾਂ 'ਤੇ ਪੈ ਅਤੇ ਖੇੜਾ ਪੈਦਾ ਕਰ ਦਿੰਦੀ। ਸੱਚ ਇਹ ਵੀ ਉਹ ਕੂੜੇ ਦੇ ਢੋਰ ਢੇਰ 'ਤੇ ਪੈ ਗੰਦਗੀ ਵੀ ਸੁਕਾ ਦਿੰਦੀ, ਉਹ ਸਮੁੰਦਰ ਦੇ ਉੱਤੇ ਪਏ ਅਤੇ ਉਹਦਾ ਪਾਣੀ ਵੀ ਉਡਾ ਦਿੰਦੀ। ਉਹ ਸਾਡੀ ਬੋਡੀ ਦੇ ਉੱਪਰ ਕਿਰਨਾਂ ਪੈਣ ਅਤੇ ਕਿਰਨਾਂ ਰਾਹੀਂ ਵੀ ਸਾਡੇ ਤਨ ਨੂੰ ਐਨਰਜੀ ਮਿਲਦੀ ਹੈ। ਪਿਆਰਿਓ, ਸੂਰਜ ਹੈ ਪਰ ਉਹਦੀ ਕਿਰਨ ਉਹਦੇ ਵਿੱਚੋਂ ਨਿਕਲੀ, ਉਹਦਾ ਹੀ ਰੂਪ ਹੈ, ਆਪੀ ਨੇ ਆਪ ਸਾਜਿਓ ਪਰਮਾਤਮਾ ਹੈ। ਨਾਮ ਤਾਂ ਇਸ ਤਰ੍ਹਾਂ ਜਿਵੇਂ ਪਰਮਾਤਮਾ ਦੇ ਆਪੀ ਨੇ ਵਿੱਚੋਂ ਕਿਰਨਾਂ ਨਿਕਲ ਰਹੀਆਂ। ਨਾਮ ਨਿਰਜਿੰਦ ਨਹੀਂ, ਨਾਮ ਸਜਿੰਦ ਹੈ। ਕੋਈ ਬੰਦਾ ਕਹਿ ਸਕਦਾ ਮੈਂ ਸੂਰਜ ਨੂੰ ਮੰਨਣਾ ਪਰ ਕਿਰਨਾਂ ਤਾਂ ਨਿਰਜਿੰਦ ਨੇ, ਕਦਾਚਿਤ ਨਹੀਂ, ਉਹਦੀਆਂ ਕਿਰਨਾਂ ਸਜਿੰਦ ਨੇ। ਫਿਰ ਬੇਨਤੀ ਕਰਾਂ, ਜਿਹੜਾ ਸੂਰਜਾਂ ਦਾ ਸੂਰਜ ਹੈ ਉਹਨੇ ਆਪੀ ਨੇ ਆਪ ਸਾਜਿਆ, ਆਪੀ ਨੇ ਉਹਨੇ ਵਿੱਚੋਂ ਨਾਮ ਰਚਿਆ ਅਤੇ ਉਸ ਨਾਮ ਦੀ ਸ਼ਕਤੀ ਨੇ ਪੂਰੇ ਦਾ ਪੂਰਾ ਬ੍ਰਹਿਮੰਡ ਰਚ ਦਿੱਤਾ। ਤਾਂ ਹੀ ਫਿਰ ਉਹ ਨਾਮ ਇਹਦੇ ਤੋਂ ਵੱਖ ਨੇ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਐ। ਉਹਨੇ ਦੋਈ ਕੁਦਰਤ ਨਾਮ ਤੋਂ ਬਾਅਦ ਇੱਕ ਵਾਰ ਮੈਂ ਇੱਥੇ ਅਰਜ਼ ਕੀਤੀ ਸੀ, ਥੋੜ੍ਹਾ ਜਿਹਾ ਅੱਜ ਮੈਂ ਰਿਪੀਟ ਕਰ ਰਿਹਾ ਕਿਉਂਕਿ ਪ੍ਰਕਰਨ ਅੱਜ ਫਿਰ ਨਾਮ ਦਾ ਆਇਆ। ਉਂਝ ਤਾਂ ਗੁਰੂ ਗ੍ਰੰਥ ਸਾਹਿਬ ਦਾ ਕੋਈ ਸ਼ਬਦ ਐਸਾ ਨਹੀਂ ਜਿਹਦੇ ਵਿੱਚ ਨਾਮ ਦੀ ਚਰਚਾ, ਨਾਮ ਦਾ ਜ਼ਿਕਰ ਨੇ। ਫਿਰ ਬੇਨਤੀ ਹੈ ਕਿ ਇੱਕ ਪਾਸੇ ਹੈ ਦੋਈ ਕੁਦਰਤ ਜਿਹਨੂੰ ਆਪਾਂ ਸੰਸਾਰ ਕਹਿੰਦੇ ਹਾਂ, ਅਤੇ ਇੱਕ ਪਾਸੇ ਹੈ ਆਪੀ ਨੇ ਆਪ ਸਾਜਿਓ। ਹੁਣ ਇਹਦੇ ਦਰਮਿਆਨ ਜਿਹੜਾ ਚੀਜ਼ ਐਨਰਜੀ ਕੰਮ ਕਰਦੀ, ਸ਼ਕਤੀ ਕੰਮ ਕਰਦੀ, ਉਹਨੂੰ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਨਾਮ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਆਪ ਹੀ ਆਪਣੇ 'ਚੋਂ ਨਾਮ ਪੈਦਾ ਕੀਤਾ। ਦੋਈ ਕੁਦਰਤ ਸਾਜੀਐ, ਉਹਨੇ ਦੋਈ ਕੁਦਰਤ ਸੰਸਾਰ ਬਣਾਇਆ। ਅਤੇ ਚੌਥੀ ਗੱਲ ਜਿਹੜੀ ਸਤਿਗੁਰਾਂ ਨੇ ਕਹੀ ਉਹ ਸੁਣਨ ਵਾਲੀ ਹੈ ਕਿ ਉਹਨੇ ਉਹ ਸੰਸਾਰ ਉਹਦੀ ਮਜਬੂਰੀ ਨਹੀਂ, ਕਿਉਂਕਿ ਆਮ ਬੰਦਾ ਕੋਈ ਕੰਮ ਕਾਰ ਕਰਦਾ ਨਾ, ਜਦੋਂ ਸਮੇਟਣ ਲੱਗਦਾ ਕਹਿੰਦਾ ਹੁਣ ਤਾਂ ਮੇਰੀ ਮਜਬੂਰੀ ਬਣ ਗਈ, ਮੇਰੇ ਇਕੱਲੇ ਤੋਂ ਇੰਨਾ ਕੰਮ ਨਹੀਂ ਨਿਭਦਾ, ਮੈਂ ਤਾਂ ਆਪਣਾ ਬਿਜ਼ਨਸ ਸੰਕੋਚਣ ਲੱਗ ਪਿਆ, ਮੈਂ ਥੱਕ ਜਾਂਦਾ। ਚੇਤੇ ਰੱਖਿਓ, ਬੰਦਾ ਆਪਣੇ ਕੀਤੇ ਹੋਏ ਪਸਾਰੇ ਤੋਂ ਅੱਕ ਜਾਂਦਾ, ਥੱਕ ਜਾਂਦਾ ਅਤੇ ਕਹਿੰਦਾ ਮੈਂ ਇਕੱਲਾ ਕਿੰਨਾ ਕੁ ਕੰਮ ਸਾਂਭ ਸਕਣਾ। ਪਰਮਾਤਮਾ ਨਾ ਅੱਕਦੇ ਨੇ ਨਾ ਥੱਕਦੇ ਨੇ। ਪਿਆਰਿਓ, ਜੋ ਕੁਝ ਉਹਨੇ ਸਿਰਜਿਆ ਹਰ ਚੀਜ਼ ਨੂੰ ਬਣਾ ਕੇ ਮੇਰਾ ਕਰਤਾ ਆਪ ਹੀ ਉਹਦੇ ਵਿੱਚ ਬੈਠ ਗਿਆ ਅਤੇ ਮਜਬੂਰੀ ਦਾ ਨਹੀਂ, ਚਾਹ ਦੇ ਨਾਲ ਬੈਠਾ ਹੈ। ਆਪਾਂ ਜਿੰਨੇ ਬੈਠੇ ਹਾਂ ਕਿ ਸਾਡੇ ਵਿੱਚ ਉਹ ਆ ਕਰ ਆਸਣ ਡਿੱਠੋ ਚਾਹੋ ਨਹੀਂ, ਕਿ ਆ ਬਨਸਪਤੀ ਵਿੱਚ ਕਰ ਆਸਣ ਡਿੱਠੋ ਚਾਹੋ ਨਹੀਂ। ਹਜ਼ੂਰ ਨੇ ਫਰਮਾਇਆ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਐ, ਕਰ ਆਸਣ ਡਿੱਠੋ ਚਾਹੋ। ਆਪਣਾ ਆਸਣ ਲਾ ਕੇ ਬੈਠ ਗਏ। ਹੁਣ ਉਹ ਨਾਮ ਦੀ ਸ਼ਕਤੀ ਹਰ ਥਾਂ 'ਤੇ ਵਰਦੀ ਪਈ, ਪਰ ਬੰਦੇ ਦੀ ਸਮਝ ਤੋਂ ਬਾਹਰ ਦੀ ਖੇਡ ਸੀ। ਉਸ ਪਾਰ ਬ੍ਰਹਮ ਪਰਮੇਸ਼ਵਰ ਨੇ ਇੱਕ ਬਖਸ਼ਿਸ਼ ਕੀਤੀ, ਉਹਨਾਂ ਨੇ ਨਾ ਜੀ ਸਤਿਗੁਰੂ, ਸਤਿਗੁਰੂ ਸ਼ਬਦ ਮੈਂ ਵਰਤਾਂਗਾ, ਸਮਰੱਥ ਗੁਰੂ, ਉਹਦੇ ਵਿੱਚ ਆਪਣਾ ਆਪਾਂ ਟਿਕਾ ਕੇ ਇਸ ਮ੍ਰਿਤ ਮੰਡਲ ਦੇ ਲੋਕਾਂ ਦੇ ਉਧਾਰ ਦੇ ਲਈ ਗੁਰ ਪਰਮੇਸ਼ਰ ਦੇ ਰੂਪ ਵਿੱਚ ਹਜ਼ੂਰ ਆਪ ਵਾਹਿਗੁਰੂ ਜੀ ਪ੍ਰਗਟ ਹੋਏ। ਫਿਰ ਬੇਨਤੀ ਸੁਣਿਓ, ਅਸੀਂ ਜਿਵੇਂ ਪਾਠ ਕਰਦੇ ਹਾਂ ਨਾ, ਤਾਂ ਗੁਰੂ ਰਾਮਦਾਸ ਜੀ ਦੀ ਇੱਕ ਪੌੜੀ ਪੜ੍ਹਦੇ ਹਾਂ ਕਿ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨਾਂ ਸਵਾਰਿਆ, ਪੂਰੀ ਹੋਈ ਕਰਾਮਾਤ। ਮੈਂ ਸਿਰਫ ਇੱਕੋ ਤੁਕ ਲੈਣੀ ਚਾਹੁੰਦਾ, ਆਪ ਸਿਰਜਣਹਾਰ ਹੈ ਧਾਰਿਆ, ਜਿਹੜਾ ਆਪੀ ਨਾ ਆਪ ਸੀ ਉਹ ਗੁਰੂ ਰਾਮਦਾਸ ਵਿੱਚ ਬੈਠ ਗਿਆ, ਉਹਨੇ ਆਪਣੇ ਆਪ ਨੂੰ ਉਹਦੇ 'ਚ ਟਿਕਾ ਦਿੱਤਾ। ਇਹ ਜੋਤ ਹੋਈ ਇਹ ਗੁਰੂ ਨਾਨਕ ਸਾਹਿਬ ਜੀ ਦੀ। ਮੈਂ ਬੇਨਤੀ ਕਰਾਂ, ਗੁਰ ਪਰਮੇਸ਼ਰ ਨੇ ਮ੍ਰਿਤ ਮੰਡਲ ਦੇ ਜੀਵਾਂ ਦੇ ਉਧਾਰ ਦੇ ਲਈ, ਸਾਡੇ ਵਰਗੇ ਜੀਵਾਂ ਦੇ ਪਾਰ ਉਤਾਰੇ ਦੇ ਲਈ ਫਿਰ ਸਾਨੂੰ ਅਖਰੀ ਨਾਮ ਬਖਸ਼ਿਸ਼ ਕੀਤਾ। ਮੇਰੀ ਬੇਨਤੀ ਸੁਣੀ, ਜਦੋਂ ਅਸੀਂ ਅੰਮ੍ਰਿਤ ਦੀ ਦਾਤ ਲੈਂਦੇ ਹਾਂ, ਪਿਆਰਿਓ ਆਹ ਵੈਸਾਖੀ ਆ ਰਹੀ ਹੈ, ਅੰਮ੍ਰਿਤ ਵੱਖ ਵੱਖ ਦਾ ਨਾਮ ਨਹੀਂ। ਸੱਚ ਇਹ ਵੇ ਅੰਮ੍ਰਿਤਾ ਇੱਕ ਨਿਆਰੇਪਨ ਦਾ ਪ੍ਰਤੀਕ ਹੈ, ਅਤੇ ਅੰਮ੍ਰਿਤ ਜਦੋਂ ਕੋਈ ਛੱਕ ਕੇ ਸ਼ਬਦ ਦਾ, ਨਾਮ ਦਾ, ਬਾਣੀ ਦਾ ਅਭਿਆਸ ਕਰਦਾ ਪੰਜਾਂ ਪਿਆਰਿਆਂ ਵੱਲੋਂ ਗੁਰੂ ਦੀ ਹਜ਼ੂਰੀ ਵਿੱਚ ਦ੍ਰਿੜ ਕਰਾਇਆ ਹੋਇਆ ਗੁਰਮੰਤਰ, ਜਦੋਂ ਉਸ ਗੁਰਮੰਤਰ ਨੂੰ ਕੋਈ ਜਪਦਾ ਹੈ ਤਾਂ ਉਹ ਪਰਮ ਸ਼ਕਤੀ ਉਹਦੇ ਅੰਦਰ ਪੈਦਾ ਹੋ ਜਾਂਦੀ ਜਿਹਨੂੰ ਸਤਿਗੁਰੂ ਜੀ ਨੇ ਨਾਮ ਕਿਹਾ ਹੈ। ਉਹ ਨਾਮ ਉਹਦੇ ਸਰੀਰ ਵਿੱਚ ਰੋਂ ਰੋਂ ਵਿੱਚ, ਇਕੱਲਾ ਰੋਂ ਰੋਂ 'ਚ ਨਹੀਂ, ਜਦੋਂ ਜਪਦਾ ਉਹ ਨਾਮ ਪੂਰੇ ਸੰਸਾਰ ਵਿੱਚ ਗੂੰਜਦਾ ਉਹਨੂੰ ਸੁਣਾਈ ਦਿੰਦਾ। ਖੈਰ, ਮੈਂ ਬੇਨਤੀ ਪ੍ਰਕਰਨ 'ਚੋਂ ਨਹੀਂ ਬਾਹਰ ਨਿਕਲਾਂ। ਹੁਣ ਉਹ ਅੱਖਰੀ ਨਾਮ ਗੁਰੂ ਨੇ ਬਖਸ਼ਿਸ਼ ਕੀਤਾ, ਇਹ ਅਸੀਂ ਜਦੋਂ ਜਪਾਂਗੇ ਅੱਖਰ, ਮੈਂ ਫਿਰ ਬੇਨਤੀ ਕਰਾਂ, ਹਾਲਾਂਕਿ ਜਪ ਨੂੰ ਪੁਰਾਣੇ ਸ਼ਾਸਤਰਕਾਰ ਤਿੰਨ ਤਰੀਕਿਆਂ ਨਾਲ ਕਹਿੰਦੇ ਸਨ। ਉਹ ਕਹਿੰਦੇ ਹੁੰਦੇ ਸਨ, ਇੱਕ ਜਪ, ਦੂਸਰਾ ਉਪਾਂਸੂ, ਤੀਸਰਾ ਵਾਚਕ। ਇਹ ਸ਼ਬਦ ਕਹਿ ਲਈਏ ਕਿ ਉਪਾਂਸੂ, ਵਾਚਕ ਅਤੇ ਮਾਨਸਿਕ, ਤਿੰਨ ਸ਼ਬਦ। ਕਿ ਵਾਚਕ ਦਾ ਅਰਥ ਹੈ ਉਹ ਸ਼ਬਦ ਜਿਹੜਾ ਬੋਲਿਆ ਜਾਏ ਅਤੇ ਆਪਣੇ ਕੰਨਾਂ ਨੂੰ ਸੁਣਾਈ ਦੇ, ਵਾਚਕ। ਉਪਾਂਸੂ ਦਾ ਅਰਥ ਹੈ ਬੁੱਲ ਨਹੀਂ ਚੱਲਦੇ, ਆਵਾਜ਼ ਨਹੀਂ ਆਉਂਦੀ, ਪਰ ਅੰਦਰੇ ਅੰਦਰ ਇਉਂ ਕਹਿ ਲਈਏ ਕੰਠ ਵਿੱਚ ਉਸ ਸ਼ਬਦ ਦਾ ਜਾਪ ਆਪਣੇ ਆਪ ਚੱਲ ਰਿਹਾ ਹੈ, ਉਹ ਉਪਾਂਸੂ ਹੈ। ਤੀਸਰਾ ਹੈ ਮਾਨਸਿਕ, ਗਲੇ 'ਚੋਂ ਆਵਾਜ਼ ਵੀ ਨਹੀਂ ਆਉਂਦੀ ਪਰ ਉਹ ਨਾਮ ਜਿਹੜਾ ਹੈ ਅਚਨਚੇਤ ਆਪਣੇ ਆਪ ਫੁਰਨੇ ਦੇ ਰੂਪ ਵਿੱਚ ਬੋਡੀ ਦੇ ਵਿੱਚ ਚੱਲਦਾ ਪਿਆ। ਫਿਰ ਮੇਰੀ ਬੇਨਤੀ, ਥੋੜ੍ਹੀ ਜਿਹੀ ਧਿਆਨ ਨਾਲ ਸੁਣਿਓ, ਕੋਈ ਸ਼ਬਦ ਮੈਂ ਬਾਣੀ 'ਚੋਂ ਬਾਹਰ ਨਿਕਲ ਕੇ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ 'ਚ ਗੁਰਮੁਖੋਂ ਡੁੱਬੀਏ ਆਪਾਂ। ਬੜਾ ਗੂੜ ਸਿਧਾਂਤ ਹੈ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ 'ਚ। ਮੈਂ ਸ਼ਬਦ ਕਹਿਣ ਲੱਗਾ, ਉਹ ਨਾਮ ਜਿਹਨੂੰ ਰਸਨਾ ਨਾਲ ਬੋਲਨੇ ਆ, ਜਦੋਂ ਕੋਈ ਬੋਲਦਾ ਉਹੀ ਨਾਮ ਗਲੇ ਵਿੱਚ ਉਤਰ ਜਾਂਦਾ, ਉਹੀ ਨਾਮ ਅੰਦਰ ਮਨ ਵਿੱਚ ਆਪਣੇ ਆਪ ਚੱਲਣ ਲੱਗ ਪੈਂਦਾ। ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਬਖਸ਼ਿਸ਼ ਕਰਦਿਆਂ ਕਿਹਾ, ਜਪ, ਜਪਣ ਦੀ ਗੱਲ ਕਹੀ ਅਤੇ ਫੁਰਮਾਇਓ ਨੇ ਕਿ ਰਸਨਾ ਜਪੀਐ ਏਕ ਨਾਮ, ਇਆਂ ਸੁੱਖ ਆਨੰਦ ਘਣਾ ਆਗੈ ਜੀ ਕੈ ਸੰਗ ਕਾਮ। ਇੱਥੇ ਰਸਨਾ ਨੂੰ ਕਿਹਾ ਇੱਕ ਨਾਮ ਜਪ, ਇੱਥੇ ਸੁੱਖ ਮਿਲੇਗਾ, ਆਨੰਦ ਮਿਲੇਗਾ ਅਤੇ ਤੇਰਾ ਜਪਿਆ ਹੋਇਆ ਅੱਗੇ ਪਰਮਾਤਮਾ ਦੇ ਘਰ ਤੱਕ ਤੇਰੇ ਨਾਲ ਜਾਏਗਾ, ਅੱਗੇ ਵੀ ਤੁਰੇਗਾ। ਸਤਿਗੁਰਾਂ ਨੇ ਰਸਨਾ ਨਾਲ ਹੀ ਕਿਹਾ ਕਿ ਜਪੋ ਤਾਂ ਏਕੋ ਨਾਮਾ ਅਵਰ ਨਿਰਾ ਫਲ ਕੰਮ। ਜਿਹੜਾ ਸੂਈ ਰਾਗ ਦਾ ਪਹਿਲਾ ਸ਼ਬਦ ਹੈ, ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧ ਹੈ ਕੋ ਜਾਵੋ, ਦੁੱਧ ਕਰਮ ਫਨ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾ ਫਲ ਕੰਮ। ਹੁਣ ਕਿਵੇਂ ਜਪੀਏ ਰਸਨਾ ਨਾਲ? ਅੱਜ ਦੇਖੋ ਸਤਿਗੁਰਾਂ ਨੇ ਦੂਜੀ ਪਹਿਲੀ ਤੁਕ 'ਚ ਅਤੇ ਦੂਜੀ 'ਚ ਬਖਸ਼ਾਂ ਕੀਤੀਆਂ ਰਾਹੁ ਦੀ। ਕਹਿੰਦੇ ਨੇ ਮਨ ਕਰਕੇ ਮੇਰੇ ਮਨਾ ਤੂੰ ਜਪ, ਅਤੇ ਦੂਜਾ ਸ਼ਬਦ ਵਰਤਿਆ ਨਿੱਤ ਤੂੰ ਉਹਨੂੰ ਧਿਆ। ਇਹਦਾ ਮਤਲਬ ਜਿਹਦਾ ਤੂੰ ਜਪ ਕਰ ਰਿਹਾ ਧਿਆਨ ਉਹਦੇ ਵਿੱਚ ਹੀ ਰੱਖੀ, ਬਸ ਆਹ ਇਕਾਗਰਤਾ ਨਹੀਂ ਬਣਦੀ। ਰਸਨਾ ਬੋਲਦੀ ਹੈ ਵਾਹਿਗੁਰੂ ਅਤੇ ਧਿਆਨ ਦੁਕਾਨ ਵਾਲੇ ਪਾਸੇ ਟਿਕਿਆ ਹੁੰਦਾ, ਰਸਨਾ ਬੋਲਦੀ ਹੈ ਪਰਮੇਸ਼ਵਰ ਦਾ ਨਾਮ ਅਤੇ ਧਿਆਨ ਪਰਿਵਾਰ ਦੇ ਵਿੱਚ ਟਿਕਿਆ ਹੁੰਦਾ। ਇਸੇ ਗੱਲ ਨੂੰ ਮੇਰੇ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਦੀ ਮਸੀਤ ਵਿੱਚ, ਮਸਜਿਦ ਵਿੱਚ ਖਲੋ ਕੇ ਕਿਹਾ ਸੀ। ਕਹਿਣ ਲੱਗੇ, ਕਾਜ਼ੀ ਤੇਰੀ ਜ਼ਬਾਨ ਅੱਲਾ ਦਾ ਵਿਰਦ ਕਰਦੀ ਹੈ, ਤੇਰੀ ਜ਼ਬਾਨ ਅੱਲਾ ਦਾ ਨਾਮ ਪੁਕਾਰਦੀ ਹੈ, ਪਰ ਤੇਰਾ ਧਿਆਨ ਕਿੱਥੇ ਹੋਏ? ਤੂੰ ਜ਼ਬਾਨ ਕਰਕੇ ਅੱਲਾ ਬੋਲਣਾ ਪਰ ਧਿਆਨ ਕਰਕੇ ਤਾਂ ਘਰ ਤੂੰ ਵਿਸ਼ੇਰੀ ਦੇ ਪਿੱਛੇ ਤੁਰਿਆ ਹੋਇਆ। ਨਵਾਬ ਨੂੰ ਇਹ ਸ਼ਬਦ ਕਹਿ ਸਨ ਕਿ ਜ਼ਬਾਨ ਤੇਰੀ ਵੀ ਅੱਲਾ ਬੋਲਦੀ ਹੈ ਪਰ ਧਿਆਨ ਕਰਕੇ ਤੂੰ ਕਾਬਲ ਦੇ ਵਿੱਚ ਘੋੜੇ ਵੇਚਣਾ ਪਏ। ਸਤਿਗੁਰੂ ਕਹਿੰਦੇ ਨੇ ਉਹਨੂੰ ਜਪ ਅਤੇ ਜਪ ਕੇ ਉਹਦਾ ਧਿਆਨ ਵੀ ਧਰ, ਕਿਉਂਕਿ ਧਿਆਨ ਧਰਨ ਦਾ ਮਤਲਬ ਹੁੰਦਾ ਹੈ ਇੱਕ ਨੁਕਤੇ ਦੇ ਉੱਤੇ ਆਪਣੇ ਆਪ ਨੂੰ ਕੇਂਦਰਿਤ ਕਰ ਦੇਣਾ। ਜੇ ਧਿਆਨ ਦੇ ਅੱਖਰੀ ਅਰਥ ਅਸੀਂ ਪੜ੍ਹੀਏ ਤਾਂ ਇਹਦਾ ਮਤਲਬ ਇੱਕ ਨੁਕਤੇ 'ਤੇ ਆਪਣੇ ਆਪ ਨੂੰ ਪੂਰਨ ਤੌਰ 'ਤੇ ਇਕਾਗਰ ਕਰ ਦੇਣਾ, ਕੇਂਦਰਿਤ ਕਰ ਦੇਣਾ। ਸਤਿਗੁਰੂ ਨੇ ਬਖਸ਼ਿਸ਼ ਕੀਤੀ, ਉਹਨਾਂ ਫਰਮਾਇਆ ਭਾਈ ਕਿ ਦੇਖੋ ਤੁਸੀਂ ਰਸਨਾ ਨਾਲ ਜਪੋ ਅਤੇ ਕਿਵੇਂ ਇਸ ਨੂੰ ਮਨ ਨੂੰ ਕਾਬੂ ਕਰੀਏ, ਕਿਉਂਕਿ ਰਸਨਾ ਜਦੋਂ ਜਪਦੀ ਹੈ ਤਾਂ ਮਨ ਪਤਾ ਨਹੀਂ ਕਿੰਨੇ ਕੁ ਤੂਫਾਨ ਪੈਦਾ ਕਰਦਾ। ਇਹ ਸਭ ਦੀ ਸਮੱਸਿਆ, ਹਰ ਇੱਕ ਦੀ ਸਮੱਸਿਆ। ਮੈਂ ਫਿਰ ਬੇਨਤੀ ਕਰਾਂਗਾ, ਨਾਮ ਕੇਵਲ ਇੰਟਰਟੇਨਮੈਂਟ ਦਾ ਸਾਧਨ ਨਹੀਂ, ਨਾਮ ਕੇਵਲ ਰੋਟੀਆਂ ਕਮਾਉਣ ਦਾ ਸਾਧਨ ਨਹੀਂ, ਨਾਮ ਕੇਵਲ ਸੰਪਰਦਾਵਾਂ ਜਾਂ ਆਪਣਾ ਨਾਮ ਪੈਦਾ ਕਰਨ ਦਾ ਸਾਧਨ ਨਹੀਂ। ਗੁਰਮੁਖੋ, ਨਾਮ ਤਾਂ ਉਹ ਗੁਰੂ ਦੀ ਦਿੱਤੀ ਕੋਈ ਬਖਸ਼ਿਸ਼ ਕਹਿ ਕਿ ਜਿਹੜੀ ਫਰਸ਼ ਦੇ ਬੈਠੇ ਹੋਏ ਦੀ ਸੁਰਤ ਨੂੰ ਅਕਾਲ ਪੁਰਖ ਦੇ ਚਰਨਾਂ ਵਿੱਚ ਲੈ ਜਾਂਦੀ। ਹੁਣ ਉਹ ਮਨ ਕਿਵੇਂ ਟਿਕੇ? ਮਨ ਤਾਂ ਕਦੀ ਵਰਤਮਾਨ 'ਚ ਰਹਿੰਦੇ ਹੀ ਨਹੀਂ, ਜਾਂ ਤਾਂ ਇਹ ਆਉਣ ਵਾਲੇ ਸਮੇਂ ਦੀ ਚਿੰਤਾ ਕਰੀ ਜਾਏਗਾ ਜਾਂ ਬੀਤੇ ਹੋਏ ਦਾ ਕੋਈ ਫੁਰਨਾ ਪੈਦਾ ਕਰਕੇ ਕਲਪੀ ਜਾਏਗਾ। ਗੁਰੂ ਨਾਨਕ ਸਾਹਿਬ ਨੇ ਇੱਕ ਬੜੀ ਸੋਹਣੀ ਉਦਾਹਰਨ ਦਿੱਤੀ, ਮੈਂ ਉਹ ਬੇਨਤੀ ਕਰਨ ਲੱਗਾ, ਕਿਉਂਕਿ ਪਹਿਲਾ ਹੈ ਜਪ, ਫਿਰ ਹੈ ਧਿਆਨ ਧਰ। ਅਗਲੀ ਮੈਂ ਬੇਨਤੀ ਕਰਨੀ ਹੈ, ਜਿਹੜਾ ਇਕਾਗਰਤਾ ਨਾਲ ਜਪੇਗਾ, ਧਿਆਨ ਧਰੇਗਾ, ਜੋ ਇੱਛੇਗਾ ਉਹ ਫਲ ਮਿਲਣਗੇ। ਹਜ਼ੂਰ ਕਹਿੰਦੇ ਨੇ ਆਹ ਕਿਵੇਂ ਤੇਰਾ ਮਨ ਟਿਕੇ? ਪ੍ਰਮਾਣ ਸਤਿਗੁਰਾਂ ਨੇ ਦਿੱਤਾ ਅੰਮ੍ਰਿਤ ਬਾਣੀ 'ਚ। ਬੀਬੀਆਂ ਨੂੰ ਪਤਾ ਜਦੋਂ ਦੁੱਧ ਰਿੜਕਿਆ ਜਾਂਦਾ, ਅਜੇ ਵੀ ਪਿੰਡਾਂ ਥਾਵਾਂ 'ਤੇ ਕਿ ਲੱਕੜ ਵਾਲੀਆਂ ਮਧਾਣੀਆਂ ਖੈਣ, ਹੁਣ ਉਹ ਲੱਕੜ ਵਾਲੀ ਮਧਾਣੀ ਦਾ ਫੁੱਲ ਜੰਮੇ ਹੋਏ ਦਹੀਂ ਦੇ ਵਿੱਚ ਰੱਖ ਦਿੱਤਾ, ਕਿਉਂਕਿ ਪਹਿਲਾਂ ਭਾਂਡਾ ਧੋਨੇ ਆ, ਉਦੋਂ ਬਾਅਦ ਹੀ ਉਹਦੇ 'ਚ ਦੁੱਧ ਪਾਇਆ ਜਾਂਦਾ। ਦੁੱਧ ਨੂੰ ਫਿਰ ਸੇਕ ਲਾ ਕੇ, ਗਰਮ ਕਰਕੇ, ਕਾਢ ਕੇ, ਉਹਨੂੰ ਠੰਡਾ ਕਰਕੇ ਫਿਰ ਜਾਗ ਲਾਈ ਜਾਂਦੀ ਸੀ, ਖੱਟੇ ਦੀ ਲੱਸੀ ਦੀ, ਦਹੀਂ ਦੀ ਪੁੱਟੀ। ਉਦੋਂ ਬਾਅਦ ਰਾਤ ਇਕਾਗਰਤਾ 'ਚ ਪਿਆ ਰਹਿਣ ਦੇਣਾ, ਉਹ ਦਹੀਂ ਜੰਮ ਗਿਆ, ਉਹਦੇ ਵਿੱਚ ਮਧਾਣੀ ਰੱਖ ਦਿੱਤੀ, ਮਧਾਣੀ ਦਾ ਫੁੱਲ, ਜਿਹੜੀ ਖੱਥ ਵਾਲੀ ਮਧਾਣੀ, ਉਹ ਜੰਮੇ ਹੋਏ ਦਹੀਂ ਦੇ ਵਿੱਚ। ਪਰ ਉਸ ਮਧਾਣੀ ਦੇ ਚਾਰ ਚੁਫੇਰੇ ਨਾ ਇੱਕ ਰੱਸੀ ਲਪੇਟੀ ਹੁੰਦੀ ਸੀ, ਜਿਹਨੂੰ ਸਾਡੇ ਪਿੰਡਾਂ ਸ਼ਬਦ ਵਰਤਦੇ ਸਨ ਨੇਤਰਾ। ਉਹ ਰੱਸੀ ਸੀ ਜਿਹੜੀ ਚਾਰ ਚੁਫੇਰੇ ਲਪੇਟੀ ਹੋਣੀ ਨੇਤਰਾ। ਹੁਣ ਉਸ ਨੇਤਰੇ ਦੇ ਰੱਸੀ ਦੇ ਦੋ ਸਿਰਿਆਂ 'ਤੇ ਨਾ ਲੱਕੜ ਦੀਆਂ ਛੋਟੀਆਂ ਛੋਟੀਆਂ ਦੋ ਗੁੱਲੀਆਂ ਸਨ, ਜਿਨ੍ਹਾਂ ਨੂੰ ਮਹਾਰਾਜ ਜੀ ਨੇ ਸ਼ਬਦ ਵਰਤਿਆ ਇੱਟੀਆਂ ਕਹਿੰਦੇ ਸਾਂ ਆਪਾਂ। ਹੁਣ ਜਦੋਂ ਦੁੱਧ ਰੜਕਿਆ ਜਾਣਾ, ਮੇਰੀ ਸਿਰਫ ਇੱਕੋ ਬੇਨਤੀ ਹੈ, ਜਦੋਂ ਰਸਨਾ ਜਪੇ, ਮਨ ਨੂੰ ਕਿਵੇਂ ਕਾਬੂ ਕਰੀਏ? ਜਦੋਂ ਬੀਬੀ ਸਵਾਣੀ ਭੈਣ ਦੁੱਧ ਰਿੜਕਦੀ ਹੈ, ਉਹ ਮਧਾਣੀ ਦਾ ਫੁੱਲ ਅੱਗੇ ਪਿੱਛੇ ਘੁੰਮਦਾ ਹੈ, ਇਸ ਤਰ੍ਹਾਂ ਹੀ ਨਾ ਜੀ ਖੱਬੇ ਸੱਜੇ ਨੂੰ ਘੁੰਮਦਾ ਮਧਾਣੀ ਦਾ ਫੁੱਲ। ਪਰ ਉਹ ਜਿੰਨੀ ਦੇਰ ਤੱਕ ਰਿੜਕ ਕੇ ਮੱਖਣ ਉੱਪਰ ਆ ਨਾ ਜਾਏ, ਓਨੀ ਦੇਰ ਤੱਕ ਉਹ ਲੱਕੜ ਦੀਆਂ ਇੱਟੀਆਂ ਨੂੰ ਛੱਡਦੀ ਨਹੀਂ। ਕਦੀ ਲੱਕੜ ਦੀਆਂ ਇੱਟੀਆਂ ਗੁੱਲੀਆਂ ਨੂੰ ਛੱਡੇਗੀ ਨਹੀਂ, ਉਹ ਖੱਬੇ ਸੱਜੇ ਕਰਦਿਆਂ ਕਰਦਿਆਂ ਮਧਾਣੀ ਨਾਲ ਉਸ ਮੱਖਣ ਨੂੰ ਦਹੀਂ ਵਿੱਚੋਂ ਨਤਾਰ ਕੇ ਉੱਤੇ ਲਿਆਉਂਦੀ। ਬਾਬਾ ਜੀ ਕਹਿੰਦੇ ਨੇ ਤੇਰੀ ਜ਼ਬਾਨ ਹੈ ਮਧਾਣੀ, ਜਦੋਂ ਤੂੰ ਵਾਹਿਗੁਰੂ ਵਾਹਿਗੁਰੂ ਜਪੇ, ਸਵਾਸ ਸਵਾਸ ਜਪੇ, ਤੇਰੀ ਜ਼ਬਾਨ ਇਸ ਤਰ੍ਹਾਂ ਕੰਮ ਕਰੇ ਜਿਵੇਂ ਜੰਮੇ ਹੋਏ ਦਹੀਂ ਦੇ ਵਿੱਚ ਮਧਾਣੀ ਚੱਲਦੀ ਹੈ। ਇਹ ਫੁੱਲ ਹੈ ਤੇਰੀ ਜ਼ਬਾਨ, ਅਤੇ ਤੇਰਾ ਮਨ ਕੀ ਹੈ? ਇਹ ਨੇਤਰੇ ਨਾਲ ਬੱਧੀਆਂ ਹੋਈਆਂ ਇੱਟੀਆਂ ਦੀ ਤਰ੍ਹਾਂ ਹੈ। ਜਿਵੇਂ ਮੱਖਣ ਦੀ ਪ੍ਰਾਪਤੀ ਦੇ ਲਈ ਇੱਟੀਆਂ ਨਹੀਂ ਛੱਡੀਆਂ ਜਾਂਦੀਆਂ, ਇੱਟੀਆਂ ਨੂੰ ਘੁੱਟ ਕੇ ਪਕੜ ਕੇ ਰੱਖਦੇ ਹਾਂ ਤਾਂ ਕਿ ਮਧਾਣੀ ਮੱਖਣ ਨੂੰ ਬਾਹਰ ਕਰ ਸਕੇ। ਜਦੋਂ ਤੂੰ ਰਸਨਾ ਨਾਲ ਗੁਰੂ ਗੁਰੂ ਜਪੇ, ਆਪਣੇ ਮਨ 'ਤੇ ਇੰਨਾ ਕੁ ਕੰਟਰੋਲ ਕਰ ਜਿਵੇਂ ਇੱਟੀਆਂ ਸਵਾਣੀ ਨਹੀਂ ਛੱਡਦੀ, ਜਪਦਿਆਂ ਹੋਇਆ ਤੇਰਾ ਮਨ ਕਿਤੇ ਭਟਕੇ, ਇਹਨਾਂ ਨੂੰ ਬੰਨ ਕੇ ਰੱਖ ਦੇ। ਸ਼ਬਦ ਕੀ ਇਹਨੂੰ ਬੰਨੇਗਾ? ਇਹਨੂੰ ਸਤਿਗੁਰੂ ਨੇ ਅੰਮ੍ਰਿਤ ਬਾਣੀ 'ਚ ਬਖਸ਼ਿਸ਼ ਕੀਤੀ। ਹਜ਼ੂਰ ਨੇ ਫਰਮਾਇਆ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਇਹ ਮਨ ਈਟੀ ਹਾਥ ਕਰੋ, ਇਸ ਤਰ੍ਹਾਂ ਪਕੜ ਜਿਵੇਂ ਹੱਥ 'ਚ ਇੱਟੀਆਂ ਪਕੜੀਆਂ ਇਸ ਮਨ ਨੂੰ। ਪਿਆਰਿਓ, ਇਹ ਕਾਬੂ ਕਿੱਥੇ ਹੁੰਦਾ? ਇੰਨਾ ਤੇਜ਼, ਇੰਨਾ ਤੇਜ਼। ਮੈਂ ਕਈ ਵਾਰੀ ਕਹਿੰਦਾ ਕਿ ਇਹਦੀ ਗੱਲ ਕਰਦਿਆਂ ਵੀ ਗੈਰ ਹਾਜ਼ਰ ਹੋ ਜਾਂਦਾ, ਗੱਲ ਇਹਦੀ ਚੱਲਦੀ ਪਰ ਉੱਥੇ ਹੁੰਦਾ ਨਹੀਂ। ਇਹ ਇੰਨਾ ਚਲਾਕ ਹੈ, ਸਾਨੂੰ ਪ੍ਰੇਰ ਕੇ ਲੈ ਆ, ਚਲੋ ਵੀ ਦਰਬਾਰ ਸਾਹਿਬ ਚੱਲੀਏ, ਮੱਥਾ ਟੇਕਣਾ, ਇਸ਼ਨਾਨ ਪਾਣ ਕੀਤਾ, ਮੱਥਾ ਟੇਕਿਆ, ਮੰਜੀ ਸਾਹਿਬ ਚੱਲੀਏ, ਕਥਾ ਸੁਣਨੀ ਹੈ। ਸੱਚੀ ਗੱਲ ਹੈ, ਇਹ ਬੋਡੀ ਨੂੰ ਇੱਥੇ ਲੈ ਕੇ ਆ ਗਿਆ, ਆਪ ਬਾਹਰ ਤੁਰਿਆ ਫਿਰਦਾ। ਤੁਸੀਂ ਝਾਤੀ ਮਾਰ ਕੇ ਦੇਖੋ ਕਿ ਜਿਹਾ ਬਾਹਰ ਜਾਂਦਾ ਨਹੀਂ ਪਿਆ, ਇਹ ਇੰਨਾ ਚੁਸਤ ਹੈ। ਇਹ ਸੱਚੀ ਗੱਲ ਜੇ ਇੰਨਾ ਸ਼ਾਤਰ ਹੈ ਕਿ ਬੰਦੇ ਦਾ ਧਿਆਨ ਬੜਾ ਕਨਵਰਟ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਮਨ ਈਟੀ ਹਾਥ ਕਰੋ ਪੁਨ ਨੇਤਰੋ ਨੀਂਦ ਨਾ ਆਵੇ, ਰਸਨਾ ਨਾਮ ਜਪੋ ਤਾਂ ਮਤੀਐ ਇਨ ਬਿਦ ਅੰਮ੍ਰਿਤ ਪਾਵੋ, ਜੇ ਰਸਨਾ ਨਾਲ ਜਪਾਂਗੇ। ਪਿਆਰਿਓ, ਜਿਵੇਂ ਮਧਾਣੀ ਦਹੀਂ ਦੇ ਵਿੱਚ ਵਾਰ ਵਾਰ ਦਹੀਂ ਨੂੰ ਰਿੜਕੇ ਉਹਦੇ ਵਿੱਚੋਂ ਮੱਖਣ ਬਾਹਰ ਆ ਜਾਂਦਾ, ਅਤੇ ਰਸਨਾ ਰੋਜ਼ ਗੁਰੂ ਗੁਰੂ ਜਪੇ ਅਤੇ ਟਿਕੇ ਹੋਏ ਮਨ ਵਿੱਚੋਂ ਸੱਚ ਇਵੇਂ ਇੱਕ ਦਿਨ ਨਾਮ ਅੰਮ੍ਰਿਤ ਪ੍ਰਗਟ ਹੋ ਜਾਂਦਾ। ਪਹਿਲੀ ਬੇਨਤੀ ਵੀ ਇਹਨੂੰ ਜਪਣ ਵਾਲੇ ਪਾਸੇ ਤੁਰੀਏ। ਬੜੇ ਗੁਰਮੁਖ ਪਿਆਰੇ ਤੁਹਾਡੇ 'ਚ ਬੈਠੇ ਨੇ ਜਪਣ ਵਾਲੇ। ਉਸ ਤੋਂ ਅਗਲੀ ਗੱਲ ਜਿਹੜੀ ਮੈਂ ਕਰਨੀ ਚਾਹੁੰਦਾ, ਹੁਣ ਜਦੋਂ ਕੋਈ ਨਾਮ ਨਾਲ ਜੁੜਦਾ, ਇਹਦੇ ਵਿੱਚ ਬਰਕਤਾਂ ਕਿੰਨੀਆਂ ਕੁ ਨੇ। ਹੁਣ ਜੇ ਕਿਸੇ ਮੰਜ਼ਲ ਹੀ ਇਹ ਮਿੱਥੀ ਹੈ ਕਿ ਨਾਮ ਜਪਾਂ ਮੇਰੇ ਕੋਲ ਕਰਾਮਾਤਾਂ ਆ ਜਾਣ, ਨਾਮ ਜਪਾਂ ਮੇਰਾ ਡੇਰਾ ਚੱਲ ਪਏ, ਨਾਮ ਜਪਾਂ ਮੇਰਾ ਆਹ ਕੰਮ ਹੋ ਜਾਏ, ਸੱਚੀ ਗੱਲ ਨਾਮ ਉਹ ਕੁਝ ਕਰੀ ਜਾਏਗਾ। ਪਰ ਜਦੋਂ ਕੋਈ ਇਸ ਕਰਕੇ ਨਾਮ ਜਪਦਾ, ਕਰਤੇ ਪੁਰਖ ਵਾਹਿਗੁਰੂ ਜੀ ਮੈਂ ਤਾਂ ਤੈਨੂੰ ਪੁਕਾਰਨਾ ਪਾਂ, ਮੈਂ ਤੇਰੇ ਚਰਨਾਂ ਵਿੱਚ ਅਭੇਦ ਹੋ ਸਕਾਂ, ਨਾਮ ਉੱਥੋਂ ਤੱਕ ਲੈ ਜਾਏਗਾ। ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਦਾ ਇੱਕ ਅੰਮ੍ਰਿਤ ਬੋਲ ਹੈ, कि जो इच्छेगा वो मिलेगा, जे तू जपेगा वो सतगुरु दे बोल ने कि सो ऐसा हर नाम त्याई है मन मेरे जो सब ना ऊपर हुक्म चलाए। तू उस वाहगुरु जी का नाम जप जिदा हुक्म करोड़ा ब्रह्मंडा दे विच चलदा पे। मैं करोड़ शब्द चलो वरत लिया बाणी च आया, जिन्ने भी ब्रह्मांड ने सारिया थावां ते हुक्म परमात्मा का चलता है। सो ऐसा हर नाम त्याई है मन मेरे जो सब ना ऊपर हुक्म चलाए, सो ऐसा हर नाम जपिए मन मेरे जो अंति अवसर ले छड़ाए। उस नाम नू जप जिहड़ा अंतले समय तेनू जमा तो छड़ाएगा, तेनू बंधना तो मुक्त करेगा। तीसरा वचन, सो ऐसा हर नाम जपिए मन मेरे जो मन की तृष्णा सब भुख गवाए। हुण इत्थे इक बेनती है, शब्द आया है कि जो इच्छेगा मिलेगा। सच यह वे जदों इंसान परमात्मा की बंदगी विच जुड़ जाता है, उहदियां दुनियावी इच्छा अपने आप ही समाप्त हो जाए ने। इको इच्छा रह जाती है परम पिता परमात्मा दे मिलाप दी, बाकी कोई इच्छा ही नहीं। सो ऐसा हर नाम जपिए मन मेरे जो मन की तृष्णा सब भुख गवाए। सो गुरमुख नाम जपिया वडभागी तिन निंदक दुष्ट सब पैरी पाए। जिहड़ा वड्डियां भागां वाला गुरु दे सन्मुख हो के नाम जपदा है, प्यारिओ लखां उहदी निंदिया करन, लखां दुष्ट बंदे उहदा बुरा सोचन, लखां बंदे उहदे रस्ते दे विच कंडे बखेरन। सच इह वे जिहड़ा परमात्मा दा नाम जपदा है, इक दिन निंदक ते दुष्ट वी उहदे पैरां विच आ के झुक जांदे। इह नाम दी बरकत है। सो गुरमुख नाम जपिया वडभागी तिन निंदक दुष्ट सब पैरी पाए। महाराज गुरु रामदास कहिंदे नानक नाम आराध सभना ते वड्डा, नाम तो वड्डी कोई चीज़ नहीं। नानक नाम आराध सभना ते वड्डा, सब नावे अगे आन निवाहे। इत्थे एक होर मैं बेनती कर दिया, देखो भाई नंद लाल साहब जी दे जिंदगी नामा उहदे विच उहनां का बड़ा प्यारा बचन कहे, कहिंदे ने जे तू चाहना है कि मैनू बजुर्गी मिले, बजुर्गी का अर्थ शरीर की कमजोरी जां उम्र का ढलना नहीं, बजुर्ग का अर्थ है वड्डा। जे तू चाहना है कि मैनू वड्याई मिले, मान लो तेरा फुरना ही है, तो फिर एक काम कर, तू परमात्मा दे नाम नू जप, जे उहदा सिमरन करेगा तेनू बजुर्गी मिलेगी। जे तू उहदा दिन रात सिमरन करेगा तेरा पत्थर वर्गा कठोर मन भी एक दिन पिघल के पानी की तरह हो जाएगा जे उहदी सिमरन करेगा। बाकी दुनिया की हर दौलत समय दे नाल इन्हें चली जाना है, पर दौलत बंदगी एक वह दौलत है जिहड़ी मरन तो बाद भी तेरे नाल निभेगी। इहनू सतगुरु जी दे प्यारे गुरसिख भाई नंद लाल साहब की रचना च, गर बजुर्गी बाए दत्त कुन बंदगी, जे तू चाहना मेरी वड्याई होवे ते फिर वड्डे दियां सिफतां करिया कर, उहदी बंदगी कर। गर बजुर्गी बाए दत्त कुन बंदगी, वरना आखर मेकशी शर्मिंदगी। जे बंदगी ना कीती ऐ समय ते रब दी दरगाह विच सच एवे शर्मसार होवेगा, तेरी नज़र नीमी होवेगी, क्योंकि बंदगी तो बिना बंदे नू शर्मिंदगी ही उठानी पैंदी। गर बजुर्गी बाए दत्त कुन बंदगी, वरना आखर मेकशी शर्मिंदगी। शर्म कुन हाँ शर्म कुन हाँ शर्म कुन, तीन वारी लफ्ज़ वरते है। कहिंदे ने ओ नदान मन शर्म कर, कुछ पापा तो शर्म कर, वकारा तो शर्म कर, संसार दी बार मुखी प्रवृत्ति तो शर्म कर। शर्म कुन हाँ शर्म कुन हाँ शर्म कुन, ई दिले चू संग खुदरा नरम कर। जे तू पत्थर वर्गे पीड़े मन नू नरम करना चाहने, बंदगी तो बिना तेरे अंदर कदी भी नरम नहीं हो सकेगा। इस तो अगला शेर कह लगे, दौलते जावेद बाशद बंदगी। बंदगी एक वो दौलत है जिहड़ी सदा थिर रहन वाली, बाकी हर दौलत जो बनिया वह बिनसेगा, पर सिमरन जिहड़ा वह बिनसन वाला नहीं। दौलते जावेद बाशद बंदगी, बंदगी कुन बंदगी कुन बंदगी। वार वार कहने तू बंदगी कर, सिमरन कर, वो ध्यान च बैठ। मैं अगली जिहड़ी बेनती कर लगा कि बंदगी करन वाला जो इच्छदा है वह कुछ मिलता है, वह एक तोख है। देखो आसमान दे उपर चंद्रमा ते थले समुंदर दी गहराई है, समुंदर दा गहरापन है। हुण आकाश तो लै के समुंदर तक परमात्मा ने पता नहीं किन्ना कुछ पैदा किया हो, किन्ने खजाने ने, किन्ने पदार्थ ने, किन्निया सहूलता ने, समुंदर की तह विच किन्ना कु खजाने। भाई साहब भाई नंद लाल कहिंदे ने, जे तू अल्लाह दी रब दी बंदगी करेगा तो आसमान तो लैके समुंदर की गहराई तक हर खजाना तेरा गुलाम बोझ हो जाएगा, क्योंकि हर चीज़ परमात्मा की बंदगी विच बई है। दौलते जावेद बाशद बंदगी, बंदगी कुन बंदगी कुन बंदगी, दर लिबासे बंदगी शाही तुरास, जिन्हें बंदगी का चोला पा लिया प्यारे वो शहनशाह है। दास ने एक बार अर्ज की सी कि हजूर सच्चे पातशाह महाराज बगदाद जाते, भाई गुरदास साहब की रचना विच भी लिखा है कि फिर बाबा गया बगदाद नू बाहर जाए किया अस्थाना, एक बाबा अकाल रूप दूजा रबी रबाबी मरदाना। उत्थे हजूर दे चरणा च एक फकीर आउंदा है जिसका नाम साढ़े इतिहासकारा ने बहलोल लिखिया है, गुरु नानक साहब के चरणा चो आउंदा है। इसका जिक्र प्रोफेसर पूरन सिंह उन्हां दी किताब है चुप प्रीत दा शहनशाह वपारी, उहदे विच वी उन्हां जिक्र कीता है। कहिंदे ने गुरु नानक साहब महाराज जी की छूह तो बाद, गुरु नानक साहब के कीर्तन के परसन तो बाद, गुरु नानक साहब की अम्यो दृश तो बाद, वो फकीर बहलोल 60 सर्दियां उत्थे बैठा रहा जिथे गुरु नानक साहब की उहदे उत्ते किरपा वरती सी। 60 सर्दियां का मतलब कि 60 साल उदू बाद वो जिया, उत्थे उन्हें बंदगी करदे हुए जिंदगी बतीत की। मैं सिर्फ एक बेनती कर लगा, बंदगी करन वाला कखां दी कुली विच बैठा भी शहनशाह जे चेते रखियो, रब तो विछुणा बंदा उच्चे महलां ते अटारियां विच बैठा होया भी भिखारी बनिया रहिंदा है, बहलोल बैठा है। ते बगदाद दा हाकम उहदे कोल आया, बहलोल बैठा सी कंध दे नाल अपनी पिठ ला के ते अपनियां लत्तां उहने पसारियां। मैं सिर्फ बेनती कर रहा कि सिमरन करन वाला जो इच्छेगा वह मिलेगा, सिमरन बंदगी बेमुथाजगी पैदा कर दी। उन्हें अपनी पिठ कंध दे नाल लाई ते दोनों लत्तां उन्हें पसारियां ने। हाकम आया, उन्हें दुआ सलाम कीती ते नाल ये शब्द क्या, बहलोल तू जो कुछ मंगेगा मैं तेनू दियांगा, मैं तेरी शख्सियत तो प्रभावित हाँ, जो मंगेगा मैं तेनू दियांगा। बहलोल दे नेत्र बंद सन, उन्हें जदों दूसरी बार हाकम ने कहा जो मंगेगा दियांगा, उन्हें नेत्र खोल के कहा एक काम कर, मैं तेरे तो यही मंगना कि समा बड़ा कीमती है, मेरे समय नू बर्बाद ना कर, तू बोल के बस यही मैनू दे दे, मेरे वक्त का कातल ना बन। वो चुप करके चला गया। तो कुछ मुरीद सन कोल, क्योंकि हर एक की अवस्था एको जी नहीं हुंदी, कहन लगे बहलोल नू ओ ता आप तुहाडे घर देण आया, तुसी मंगन तां नहीं गए, जदों देण आया। बहलोल कहिंदा मैं की मंगदा, मेरे कोल सब कुछ अल्लाह दा दित्ता है। कहन लगे फिर जिस इबादत खाने च बैठे हो छत डिगदी पई है, छत जो गई पैसा मंग लेंदे, छत दुबारा पा लेंदे। बहलोल दे शब्द सुन वाले ने कहिंदा जदों हाकम आया मैं बैठा किवें सी, वो मुरीद कहिंदे ने लत्तां पसार के कहिंदे ने एक गल चेते रखियो, जिस बंदे नू हत पसारन दी आदत पै जाए वह कदी लत्तां पसार के बेपरवाह होके नहीं बैठ सकता, क्योंकि हथ पसारन वाला खिरसी हो जाता है, हथ पसारन वाला लालची हो जाता है। तो उन्हें अगली गल कही, कहिंदा बस एक अगे अपनी झोली फैलाई सी, उन्हें झोली इन्नी कु भर दिती, हुण किसी अगे हथ फैलाउण की जरूरत ही नहीं महसूस होंगी, क्योंकि नाम विच इन्नी शक्ति। महाराज जी ने ता ही बाणी च कहा, इच्छा पूर्क सर्ब सुख दाता हर, जां कै वस है काम तेना सो ऐसा हर त्याई है, मेरे जीअड़े ता सर्व सुख पावे मेरे मन। जप मन सत नाम सदा सत नाम, वो जप उस परमात्मा दे नाम नू इहदा फल है। जप मन सत नाम सदा सत नाम, हलत पलत मुख उज्जल होई है, नित त्याई है हर पुरख निरंजना। तेरा हलत पलत उजला होवेगा, तू नित परमात्मा दे नाम नू त्या। पहले बचन गुरुदेव जी ने बख्शिश कीते कि जप मन हर हर नाम, उस परमात्मा दे नाम नू जप, नित ओदा ध्यान तर, जो इच्छेगा ਉਹ ਫਲ ਮਿਲੇਗਾ, ਸਿਮਰਨ ਕਰੇਗਾ ਤੇ ਦੁੱਖਾਂ ਤੋਂ ਛੁਟਕਾਰਾ ਮਿਲੇਗਾ।
ਸੋ ਜਪ ਸੋ ਤਪ ਸਾ ਬ੍ਰਤ ਪੂਜਾ।
ਅਗਲੀ ਗੱਲ ਦੇਖੋ, ਸਤਿਗੁਰੂ ਹੋਰ ਖੋਲਦੇ ਨੇ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਮੰਨ ਲਓ ਤੂੰ ਜਪ ਕਰ ਰਹੇ, ਤੂੰ ਸੇਵਾ ਦਾ ਤਪ ਕਰ ਰਹੇ। ਕਈ ਸੱਜਣ ਵਰਤ ਰੱਖਦੇ ਨੇ, ਕਈ ਵੱਖ ਵੱਖ ਪੂਜਾ ਕਰਦੇ ਨੇ। ਕਹਿੰਦੇ ਨੇ ਜਪ ਤਪ ਸਿਮਰਨ ਸੇਵਾ ਸ੍ਰੇਸ਼ਟ ਜਿੰਨੇ ਵੀ ਕਰਮ ਨੇ ਉਹ ਕਿਹੜੇ ਪ੍ਰਵਾਨ ਨੇ? ਉਹ ਉਹਨਾਂ ਦੇ ਕਰਨ ਨਾਲ ਸਾਡੇ ਅੰਦਰ ਹੋਣਾ ਕੀ ਚਾਹੀਦਾ? ਉਹ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਹਨ।
ਜਿਤ ਹਰ ਸਿਉ ਪ੍ਰੀਤ ਲਗਾਏ।
ਬਸ ਆਹ ਗੱਲ ਸਮਝੀਏ, ਜੇ ਮੰਨ ਲਓ ਤੂੰ ਰਸਨਾ ਤੋਂ ਜਪ ਕਰਨਾ, ਅੰਦਰ ਤਾਂ ਪਿਆਰ ਹੀ ਨਹੀਂ ਪੈਦਾ ਹੋਇਆ। ਵਾਹਿਗੁਰੂ ਵਾਹਿਗੁਰੂ ਜ਼ਬਾਨ ਕਹਿੰਦੀ, ਅੰਦਰ ਸੁੱਕੇ ਦਾ ਸੁੱਕਾ। ਸੇਵਾ ਦਾ ਤਪ ਕਰਨਾ ਪਏ, ਪਰ ਅੰਦਰ ਵਾਲਾ ਤਪ ਕਰਦਾ ਕਰਦਾ ਵੀ ਤਪ ਦੀ ਤਰ੍ਹਾਂ ਤਪੀ ਜਾਂਦਾ। ਇਹ ਵੀ ਸਤਿਗੁਰਾਂ ਨੇ ਬਾਣੀ 'ਚ ਕਿਹਾ ਕਿ ਜਪ ਤਪ ਅਤੇ ਉਹ ਹੀ ਸਤਿਗੁਰੂ ਕਹਿੰਦੇ ਨੇ ਵਰਤ। ਹੁਣ ਹਾਲਾਂਕਿ ਸਿੱਖ ਜਗਤ ਵਿੱਚ ਤੁਹਾਨੂੰ ਸਭ ਨੂੰ ਪਤਾ ਹੈ, ਵਰਤ ਰੱਖਣਾ ਇਹ ਗੁਰਮਤ ਦੇ ਵਿਰੋਧ ਵਿੱਚ ਹੈ। ਹਾਂ, ਸਿੱਖ ਵਰਤ ਰੱਖਦਾ, ਆਪਣੇ ਸੰਜਮ 'ਚ ਜਿੰਦਾ, ਥੋੜ੍ਹਾ ਖਾਂਦਾ, ਥੋੜ੍ਹਾ ਸੌਂਦਾ, ਆਪਣੀਆਂ ਇੰਦਰੀਆਂ 'ਤੇ ਕਾਬੂ ਪਾਉਂਦਾ। ਪਰ ਹਜ਼ੂਰ ਕਹਿੰਦੇ, ਮੰਨ ਲਓ ਇੱਕ ਬੰਦਾ ਕਹਿ ਰਿਹਾ ਮੈਂ ਤਾਂ ਰੱਬ ਦੇ ਨਾਂ 'ਤੇ ਵਰਤ ਰੱਖੇ, ਮੈਂ ਤਾਂ ਉਹ ਜੀ ਪੂਜਾ ਕਰਨਾ ਵਾਂ। ਕਹਿੰਦੇ ਤੂੰ ਵਰਤ ਵੀ ਰੱਖਿਆ, ਤੂੰ ਪੂਜਾ ਵੀ ਕੀਤੀ, ਤੂੰ ਜਪ ਵੀ ਕੀਤਾ, ਤੂੰ ਤਪ ਵੀ ਕੀਤਾ, ਪਰ ਤੇਰੇ ਅੰਦਰ ਤਾਂ ਵਾਹਿਗੁਰੂ ਲਈ ਪਿਆਰ ਹੀ ਨਹੀਂ ਪੈਦਾ ਹੋਇਆ। ਪ੍ਰੀਤ ਹੈ ਨਹੀਂ, ਸਿਰਫ ਬਾਹਰ ਦੇ ਕਰਮ ਕਾਂਡ ਫੋਕਟ ਕਰ ਰਿਹਾ ਹੈ।
ਬਿਨਾ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੇ।
ਬਾਹਰ ਬ੍ਰਹਮ ਪਰਮੇਸ਼ਵਰ ਦੀ ਮੁਹੱਬਤ ਤੋਂ, ਇਸ਼ਕ ਤੋਂ, ਪ੍ਰੀਤ ਤੋਂ ਬਿਨਾਂ ਬਾਕੀ ਜਿਤਨੀਆਂ ਵੀ ਪ੍ਰੀਤਾਂ ਨੇ ਪਿਆਰਿਓ, ਉਹ ਸਾਰੀਆਂ ਝੂਠੀਆਂ ਹਨ।
ਇੱਕ ਖਿਨ ਮੈਂ ਬਿਸਰ ਸਭ ਜਾਏ।
ਇੱਕ ਖਿਨ ਲੱਗਦਾ ਕਿ ਦੁਨੀਆਂ ਦੀ ਪ੍ਰੀਤ ਬਿਸਰਦਿਆਂ ਦੇਰੀ ਨਹੀਂ ਲੱਗਦੀ। ਮੈਂ ਫਿਰ ਇਹਨਾਂ ਦੋ ਤੁਕਾਂ ਦੇ ਅਰਥ ਥੋੜ੍ਹਾ ਜਿਹਾ ਟੇਕੇ ਕਰ ਦੇਣਾ ਕਿ ਜਪ ਕਰ ਰਿਹਾ ਤੂੰ, ਤੇਰੇ ਅੰਦਰ ਪਿਆਰ ਪੈਦਾ ਹੋ ਜਾਏ ਵਾਹਿਗੁਰੂ ਜੀ ਲਈ। ਕਈ ਵਾਰੀ ਦੇਖੀਦਾ ਬੰਦਾ ਜ਼ਬਾਨ ਤੋਂ ਬੜਾ ਜਪਦਾ, ਅੰਦਰੋਂ ਇੰਨਾ ਖੁਸ਼ਕ ਹੁੰਦਾ, ਮੱਥੇ 'ਤੇ ਤਿਊੜੀ ਕੋਈ ਨਹੀਂ ਜਾਂਦੀ ਪਈ। ਰੱਬ ਤਾਂ ਪਿਆਰੇ, ਉਹ ਮਿੱਠ ਬੋਲੜਾ ਹੈ। ਇੱਕ ਪਾਸੇ ਅਸੀਂ ਕਹਿੰਦੇ ਹਾਂ ਪ੍ਰੇਮ ਦਾ ਸੋਮਾ ਹੈ। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ, ਇਸ਼ਕ ਮੌਲਾ ਮਰ ਤੁਲਾ ਮੌਲਾ ਕੁਨਦ। ਤੂੰ ਰੱਬ ਨੂੰ ਮੁਹੱਬਤ ਕਰ ਅਤੇ ਰੱਬ ਦਾ ਵਰਗਾ ਬਣ ਜਾਏਗਾ। ਹੁਣ ਜਵਾਨ ਵਾਹਿਗੁਰੂ ਕਹਿੰਦੀ ਅੰਦਰ ਖੁਸ਼ਕ, ਐਂ ਭੁੱਜਾ ਪਿਆ, ਬਾਹਰੋਂ ਤਪ ਕਰਦਾ ਪਿਆ। ਮੈਂ ਕਈ ਵਾਰੀ ਸੋਚਣਾ, ਜਿੰਨਾ ਤਪ ਬਾਹਰ ਕੀਤਾ ਉਹਨਾਂ ਅੰਦਰ ਵੀ ਤਪਣ ਲੱਗ ਪਿਆ। ਭੀਤਰ ਅਗਨ ਬਾਹਰ ਤਨਸਵਾਹ ਵਾਲੀ ਗੱਲ ਹੋ ਗਈ। ਫਿਰ ਬੇਨਤੀ ਹੈ, ਇਹ ਵਰਤ ਰੱਖਦਾ, ਕਈ ਤਰ੍ਹਾਂ ਦੀਆਂ ਪੂਜਾ ਕਰਦਾ, ਪਰ ਧੰਨ ਗੁਰੂ ਰਾਮਦਾਸ ਕਹਿੰਦੇ ਨੇ ਉਹ ਹੀ ਕਰਮ ਸ੍ਰੇਸ਼ਟ ਹੈ ਜਿਹਦੇ ਨਾਲ ਤੇਰੇ ਅੰਦਰ ਪਰਮਾਤਮਾ ਲਈ ਪ੍ਰੇਮ ਪੈਦਾ ਹੋ ਜਾਏ, ਪ੍ਰੀਤ ਪੈਦਾ ਹੋਵੇ। ਪ੍ਰੀਤ ਵਿੱਚ ਭਿੱਜਾ ਹੋਇਆ ਇੱਕ ਵਾਰੀ ਵਾਹਿਗੁਰੂ ਕਹਿ ਦੇ ਅਤੇ ਖਿਮਾ ਕਰ ਦਿਓ, ਅੰਦਰ ਦਾ ਸੁੱਕਾ ਬੰਦਾ ਸਾਰੀ ਜ਼ਿੰਦਗੀ ਪੁਕਾਰੀ ਜਾਏ। ਇੱਕ ਖਿਨ ਵਿੱਚ ਪ੍ਰੇਮ 'ਚ ਭਿੱਜ ਕੇ ਵਾਹਿਗੁਰੂ ਕਹਿ ਦਿਓ ਅਤੇ ਆਪਣੇ ਆਪ ਹੀ ਅੰਦਰ ਭਿੱਜ ਜਾਏਗਾ। ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰੀਤ ਤੋਂ ਵਿਖੂਣਾ ਜਪ, ਪ੍ਰੀਤ ਤੋਂ ਵਿਖੂਣਾ ਤਪ, ਪ੍ਰੀਤ ਤੋਂ ਵਿਖੂਣੀ ਕਥਾ, ਪ੍ਰੀਤ ਤੋਂ ਵਿਖੂਣਾ ਕੀਰਤਨ, ਮੈਨੂੰ ਬੇਨਤੀ ਸੁਣਿਓ, ਮੈਂ ਨੈਗੇਟਿਵ ਨਹੀਂ ਕਹਿ ਰਿਹਾ, ਪ੍ਰੀਤ ਤੋਂ ਬਿਨਾਂ ਤੇਰੀ ਸੇਵਾ, ਜਿੰਨੇ ਵੀ ਕਰਮ ਕਰਨੇ, ਜੇ ਰੱਬ ਦੀ ਪ੍ਰੀਤ ਨਹੀਂ ਤਾਂ ਤੇਰੇ ਕਰਮਾਂ ਦੀ ਕੀਮਤ ਰਤੀ ਜਿੰਨੀ ਪੈਣੀ ਹੈ। ਆਹ ਦੇਖੋ ਇੱਕ ਬਚਨ ਪੜ੍ਹੋ, ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ। ਇਹ ਸਾਰੇ ਸਾਧਨਾ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਕਹਿੰਦੇ, ਮੈਂ ਬੋਧੀ ਦੇਖੇ, ਮੈਂ ਜੈਨੀ ਦੇਖੇ, ਮੈਂ ਸਰੇਵੜੇ ਦੇਖੇ, ਮੈਂ ਸਮਾਧੀਆਂ 'ਚ ਅੰਮ੍ਰਿਤ ਪੀਣ ਦੀ ਗੱਲ ਕਰਨ ਵਾਲੇ ਦੇਖੇ। ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ, ਸੂਰ ਸੁਰਾਰਦੁਨ ਸ਼ੁੱਧ ਸੁਧਾਦਿਕ, ਸੰਤ ਸਮੂਹ ਅਨੇਕ ਮਤੀ ਕੇ। ਰੋਜ਼ ਹੱਥ ਧੋਣ ਵਾਲੇ, ਇਸ਼ਨਾਨ ਕਰਨ ਵਾਲੇ, ਪੁੰਨ ਆਤਮਾਵਾਂ ਦੇਖੀਆਂ। ਹਜ਼ੂਰ ਕਹਿੰਦੇ ਨੇ, ਮੈਂ ਹਰ ਇੱਕ ਨੂੰ ਦੇਖਿਆ, ਸਾਰੇ ਦੇਸ਼ ਕੋ ਦੇਖ ਰਹੇ ਹੋ, ਮਤ ਕੋ ਨਾ ਦੇਖੀਅਤ, ਪ੍ਰਾਣ ਪਤੀ ਕੇ ਸਭ ਨੂੰ ਦੇਖਿਆ, ਪਰ ਪ੍ਰਾਣਾਂ ਦੇ ਪਤੀ ਨੂੰ ਤਾਂ ਕੋਈ ਮੁਹੱਬਤ ਹੀ ਨਹੀਂ ਕਰਦਾ। ਫਿਰ ਮੈਂ ਬੇਨਤੀ ਕਰਾਂਗਾ ਕਿ ਅਸੀਂ ਕਰਮ ਕਰਨੇ ਹਾਂ ਕਿ ਉਹਦੇ ਨਾਲ ਇਸ਼ਕ ਪੈ ਗਿਆ ਜਿਹਦੇ ਨਾਂ 'ਤੇ ਕਰਮ ਪੈ ਕਰਨੇ ਆ। ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਜੋਗ ਜਤੀ ਕੇ, ਸੂਰ ਸੁਰਾਰਦਨ ਸ਼ੁੱਧ ਸੁਧਾਦਿਕ, ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਹੇ ਹੋ, ਮਤ ਕਹੋ ਨਾ ਦੇਖੀਤ, ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ, ਏਕ ਰਤੀ ਬਿਨ ਏਕ ਰਤੀ ਕੇ, जे एक परमात्मा पति प्रीत नहीं पैदा हुई प्यारिया तेरे कर्मा की कीमत रत्ती जिनी महंगी। मैं फिर बेनती करांगा अत सुंदर कुलीन चतुर मुख ज्ञानी धनवंत मृतक कहिए नानका जै प्रीत नहीं भगवंत। गुरु नानक साहब कहते जालों ऐसी रीत जित मैं प्यारा विसरै मैं उस कर्म कांड नू फूक दिया जिदे नल मेरा प्यारा विसर जांदा। जालों ऐसी रीत जित मैं प्यारा विसरै महाराज कहते बस ओही कर्म जिदे नल मैनू प्यारे दा इश्क ओदी प्रीत बनी रहे। मैं संखेप च बेनती करांगा कि गुरु चरणा च अरदास करिए ओदे लई प्रीत बन जाए ओदे लई अंदर प्रेम पैदा हो जाए ओदे लई मुहब्बत पैदा हो जाए वाहगुरु जी लई इश्क पैदा हो जाए। नहीं तो प्यारे सच्ची गल जे अखां दा पानी सटना भी इस तरह हो जाएगा कि जिवें कठोर मैं एक दिन कहा सी इत्थे कि स्टील दे गलास विच्चों बर्फ पाओ तो पानी दियां बूंदा ओदे भी बाहर आ जांदियां ने पर वह किड़ा अंदरों पिघल गया है नरमता नहीं होया। कई बार की हुंदा है इमोशनल हो के अखां चो पानी कढ़ लैने आ पर अंदर वाला पत्थर की तरह पीड़े का पीड़ा रहिंदा। प्रीत का अर्थ भाई सुबीर सिंह की रचना चो एक बेनती करके वह कहिंदे लगे प्यार तो प्यार दा पास वसे कदी अखियां तो ना होए ओले। जिदे नाल मुहब्बत होवे वह अखां के सामने हाजिर नजर रखे पर कहिंदे जे अखां तो ओले हो जाए ओदी शकल साडे दिल तो ओले ना होवे जे दिल तो ओले होवे ते ओदा नाम साडी जबान तो ओले ना होवे ते जे प्यारियो प्यार विच भिज के नाम जबान तो ओले हो जाए ते कहिंदे शरीर विचो जिंद निकल जाए दू चंगा है क्योंकि तेरे मुहब्बत तो बिना जी के लहना की। लगे प्यार तो प्यारड़ा पास वसे कदी अखियां तो ना होए ओले। अगे लिखते ने कदी अखियां तो जे होए ओले सूरत उस दी दिलों ना होए ओले। सूरत उस दी दिलों जे होए ओले नाम जीव तो कदे ना होए ओले। नाम जीव तो कदे जे होए ओले सूरत दे तो शाला तद होए ओले। मेरी बेनती है गुरु साहब गुरु रामदास कहिंदे ने ओ जप ओ तप ओ सिमरन ओ पूजा ओ वर्त ओ ही कर्म प्रवान है जिदे नाल तेरी यारी वाहगुरु जी नाल बन जाए तेरी मुहब्बत ओदे नाल बन जाए। जे प्रीत नहीं फिर सतगुरु कहते नेफल है फिर एक अरदास कर
तू बेअंत सर्व कल पूरा किच कीमत कही ना जाए।
पार ब्रह्म परमेश्वर तू बेअंत है हर सर्व कला सम्राट है हर शक्ति हर ताकत तेरे अपने हाथ विच तू निज पत दाता है। कोई संसार दा इंसान ऐसा जड़ा अपनी जबान तो तेरी शक्ति नू बयान कर सके। सच है वे उस परम पिता परमात्मा दी परम शक्ति ओदी कीमत कोई नहीं पा सकता। गुरु नानक साहब दे ता बोल ने कि कोट कोटी मेरी आरजा पवन पीण अपियाओ चंद सूरी दो गुपै ना देखा सुपना सौन ना थाओ पी तेरी कीमत ना पवै को केवड़ आखा ना। वो तो अगम अगोचर सर्व कला सम्राट उस दी कीमत कोई नहीं पा सकदा।
नानक शरण तुम्हारी हर जियो पावे तिवे छड़ाए।
सतगुरु अखीर वाली तुक च गुरु रामदास कह रहे ने हे प्रभु जियो हे वाहगुरु जी मैं आप जी दी शरण विच आवां मेरे कोल कोई जप नहीं मेरे कोल कोई तप नहीं मेरे कोल कोई सिमरन नहीं सब कासे दा दावा छड़ के तुहाडे चरणा विच आया जिवें तुहानू पौंदा है तुसीं उवें किरपा करके छड़ा लवो। सारे शब्द का तत् भाव सिर्फ इन्ना प्यारियो उस वाहगुरु जी दे नाम नू जपिए उहदे ध्यान च जीए ओ कर्म कर जिहदे नाल तेरा इश्क रब नाल बन जाए तेरी मुहब्बत तेरी प्रीत तेरी प्रतीत उहदे नाल बन जाए। जे नहीं कुछ बनिया तो घट्टो घट एक काम कर दे अपनी खौमे नू छड़ के अरदास कर ते अरदास करके कह तो मैं आया शरणी आया भरोसा आया कृपा आया ज्यों भावै त्यों राखो स्वामी मार्ग गुरै पठाया। दावा छड़ के कह दे अब हम चली ठाकुर पै हार जब हम शरण प्रभु की आई राख प्रभु पावें मार। ज्यों भावै त्यों राख लै हम शरण प्रभ आए राम राजे सतगुरु गुरु ग्रंथ साहिब कृपा करन इनिया को बेनतियां स्वीकार करियो। बेअंत भुला हुई ने हजूर दे इस शब्द दे अंतले बोल आप जी सरवण करो।
तू बेअंत सर्व काल पूरा किच कीमत कही ना जाए, नानक शरण तुम्हारी हर जियो पावे तिवे छड़ाए।
वाहे
गुरु जी का खालसा, वाहे गुरु जी की फतेह।